रामकली बाणी बेणी जियो की एक ओंकार सतगुर प्रसाद कीड़ा पिंगला और सुखमना
वाहिगुरु जी का खालसा वाहिगुरु जी की सतगुरु जी साजी नवाजी गुरु खालसा साध संगत जी सतगुरु महाराज साहब गुरु अर्जन देव जी रविदास जी का एक शब्द लिख के हम भगत बेणी की बाणी महाराज साहब जी अष्टपदी रूप कथन करते हैं। भगत बेणी जी बड़े अध्यात्मी कर्म के करने वाले महापुरुख सन। बाजार में बैठ करके परमेश्वर का सिमरन कराया करते। एक बार भी गल है इन्होंने घर पुत्र पैदा होना सी उस वक्त घर सीधे की होर अनेक प्रकार के भोजन की लोड़ सी। उस दिन इन घरदिया ने काफी जिच किया कि गरीबी है घर च, ये कहे कि मैं राजे के घर जाके कथा कर रहा हाँ। जिस वक्त कथा का भोग करेगा उदो बहुत सारी समग्री आ जाएगी। क्यों कह के बरछल करके परमेश्वर का सिमरन कराया करे, यार जाके परवाह ना कराया करे घर के फिक्र जी। अंतजामी ने भगत का वचन पूरा करने वास्ते उस वक्त साध संगत जी एक राजे का रूप धार के अंगंच खर्ची घर भेज दिती। कहा कि अजे कथा का मध होया जो भोग पवेगा होर भेटा करांगे। इनी भगत के घर समग्री आ गई, रखण थां ना लभे। उस वक्त मालो माल इसके ताई रिधियां सिधियां द्वारा भगत महाराज साहब करके फिर जिथे बैठा समाधि लाई सिमरन कर रहा सी। उस भगत के पास दर्शन जाके अंतरयामी उत्ते कहन लगे तू संसा ना कर, तेरे घर का फिक्र असी मुकाया ही हां। उस वक्त बेणी नू प्रकाश किया, बेणी को गुरकियो प्रकाश, सारे पत्ते पत्ते विच परमेश्वर का नाम लिखिया, दर्श हेठा वेखिया, हैरान हो गया उस वक्त। फिर साध संगत जी इस प्रकार बेणी जी निचिंत होके वाहिगुरु के सिमरन च लगे रहे। इस प्रकार भगत बेणी जी का जीवन परमेश्वर की बंदगी करने वाला, योगा अभ्यास द्वारा सुखी में टिकाने वाला सी। वो शब्द जो योगा अभ्यास दा है, जिस प्रकार दसवीं द्वार परमेश्वर के दर्शन किए हैं, वो प्रसंग भगत बेणी जी इस शब्द उच्चारण करते हैं।
रामकली बाणी बेणी जीओ की एक ओंकार सतगुर प्रसाद इड़ा पिंगला और सुखमना।
एक रात परमेश्वर ओंकार सारिया का प्रकाशक सतगुरां की कृपा करके प्राप्त हुंदा है। संतो तहां निरंजन राम है, गुरगम कीने बिरला कोए। कहिंदे हन भगत जी इड़ा जी चंद्रमा की सुर है खब्बी, ते पिंगला सूरज की जिहड़ी सज्जी सुर है। इन्हां द्वारा प्राणा दे ताई चढ़ाउणा ते ठहराउणा ते उतारना करीदा है।
और
सुखमना त्रिकुटी दे विच जिहदे च कुंभ करीदा सहराई दे स्वास हन।
तीन बस है एक ठाई,
ये तिन्ने त्रिकुटी दे विच इक थां विच वसदियां हन दसवें द्वार दे थां विच।
संगम तह पिराग,
जिथे त्रिवेणी का संगम है इड़ा पिंगला और सुखमना, एहो ही प्राग राज बनया जिथे गंगा जमुना सरस्वती कठिया मिलदिया हन। ये प्राग है मानो त्रिकुटी दे विच।
मन मजन करे तिथा,
जिहड़ा मन योगा अभ्यास करने वाला है वह योगानंद रस विच होर पानी तो बगैर इशनान पुरब का करता है। त्रिकुटी विच स्थित हो करके किस जगह जी।
संतो तहां निरंजन राम है,
ये संत जनो योग अभ्यास की इच्छा करने वाले अधिकारी हो, तहां दसवें द्वार विच निरंजन सिद्ध जो परमेश्वर है, राम चेतन की लात है।
गुरगम कीने बिरला को,
सतगुरु साहब की कृपा करके जिन्हों गम प्राप्त होया है, कोई कोई बिरला है जिहड़ा इस प्रकार दसवें द्वार दे योगानंद नूं जानदा है।
तहां निरंजन रमैया हो,
तहां दसवें द्वार विच निरंजन सुध जो परमेश्वर है, जिहनूं योगी निरंजन कहिंदे है, वो रमैया परमेश्वर आप ही हुंदा है।
रहाओ ਦੇਵ ਸਥਾਨ ਹੈ ਕਿਆ ਨੀਸਾਣੀ
ਪਰਸ਼ਨ ਦੇਵ ਪਰਮੇਸ਼ਰ ਦਾ ਜੋ ਸਥਾਨ ਹੈ ਦਸਵਾਂ ਦੁਆਰ ਹੈ ਉਹਦੀ ਕੀ ਨਿਸ਼ਾਨੀ ਹੈ ਕਿਰਪਾ ਕਰਕੇ ਆਪ ਦੱਸੋ ਜੀ
ਸਹਿ ਬਾਜੇ ਸ਼ਬਦ ਅਨਾਹਦ ਬਾਣੀ
ਕਹਿੰਦੇ ਹਨ ਉੱਥੇ ਬਾਜੇ ਵੱਜਦੇ ਹੈ ਸ਼ਬਦ ਸੁਣਦੇ ਹੈ ਅਨਾਹਦ ਇੱਕ ਰਸ ਬਾਣੀ ਦੇ ਤਤ ਅੰਤੀ ਵਿੱਚ ਚਰਮ ਕਾ ਕਣਕਾਂ ਸੀਕਾ ਜਾਨ ਨਾਲ ਸ਼ਬਦ ਘੱਟ ਕੋ ਕਹਿਤ ਸਵਾਸ ਸੁਖਰ ਪਹਿਚਾਨ ਇਹ ਬਾਜੇ ਅਸਚਰਜ ਸੁਣਦੇ ਹਨ ਦਸਵੇਂ ਦੁਆਰ ਵਿੱਚ
ਸਹਿ ਚੰਦ ਨਾ ਸੂਰਜ ਪਾਉਣ ਨਾ ਪਾਣੀ
ਉੱਥੇ ਚੰਦਰਮਾ ਦੇ ਚਾਨਣ ਦੀ ਲੋੜ ਨਹੀਂ ਰਹਿੰਦੀ ਦਸਵੇਂ ਦੁਆਰ ਚ ਸੂਰਜ ਦੇ ਪ੍ਰਕਾਸ਼ ਦੀ ਲੋੜ ਨਹੀਂ ਰਹਿੰਦੀ ਪਾਉਣ ਪਾਣੀ ਆਦਿਕਾਂ ਦਾ ਕਿਸੇ ਪ੍ਰਕਾਰ ਦਾ ਕਸਮ ਵਿਸ਼ਵਾਸ ਚੜਾਈ ਦੇ ਹੈ ਕਿ ਹੁਣ ਪਾਣੀ ਦਾ ਤੱਤ ਵਧਿਆ ਹੋਇਆ ਪਾਉਣ ਦਾ ਤੱਤ ਵਧਿਆ ਹੋਇਆ ਹੈ ਇਹ ਤਮੋ ਗੁਣ ਵਧਿਆ ਹੋਇਆ ਹੁਣ ਸਤੋ ਗੁਣ ਵਧਿਆ ਹੋਇਆ ਇਹ ਨੀ ਉਸ ਥਾਂ ਦੇ ਵਿੱਚ ਚੇਤਾ ਰਹਿੰਦਾ
ਸਾਖੀ ਜਾਗੀ ਗੁਰਮੁਖ ਜਾਣੀ
ਜਿਨ੍ਹਾਂ ਨੂੰ ਜੋਗੀ ਪੁਰਖ ਦੀ ਸਿੱਖਿਆ ਰੂਪ ਸਾਖੀ ਦੁਆਰਾ ਸੁਰਤ ਜਾਗ ਪੀ ਹੈ ਉਹਨਾਂ ਗੁਰਮੁਖਾਂ ਨੂੰ ਗੁਰਾਂ ਦੁਆਰਾ ਯੋਗਾ ਅਭਿਆਸ ਦੀ ਇਹ ਜੁਗਤੀ ਨੂੰ ਜਾਣਿਆ ਹੈ
ਉਪਜੈ ਗਿਆਨ ਦੁਰਮਤ ਛੀਜੈ
ਉਸ ਵੇਲੇ ਸਾਧ ਸਿੰਘ ਜੀ ਦਸਵੇਂ ਦੁਆਰ ਦਾ ਗਿਆਨ ਪੈਦਾ ਹੋ ਜਾਂਦਾ ਹੈ ਖੋਟੀ ਮਤ ਜਿਹੜੀ ਹੈ ਯੋਗਾ ਅਭਿਆਸ ਤੋਂ ਉਲਟ ਚੱਲਣ ਵਾਲੀ ਉਹ ਨਾਸ਼ ਹੋ ਜਾਂਦੀ ਹੈ ਉਸ ਵਕਤ ਆਲ ਸਾਧਕ
ਅੰਮ੍ਰਿਤ ਰਸ ਗਗਨ ਅੰਤਰ ਭੀਜੈ
ਉਹਦਾ ਅੰਮ੍ਰਿਤ ਯੋਗਾਨੰਦ ਦੇ ਰਸ ਵਿੱਚ ਗਗਨ ਹਿਰਦਾ ਜੋ ਦਸਵਾਂ ਦੁਆਰ ਹੈ ਇਹ ਅੰਦਰੋਂ ਯੋਗਾਨੰਦ ਦੇ ਵਿੱਚ ਅੰਮ੍ਰਿਤ ਰਸ ਵਿੱਚ ਭਿੱਜ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਚਿੱਤ ਮੰਨ ਜਾਂਦਾ ਹੈ ਮਨ ਲੀਨ ਹੋ ਜਾਂਦਾ ਹੈ
ਇਸ ਕਲਾ ਜੋ ਜਾਣੈ ਭੇ
ਜਿਹੜਾ ਇਸ ਕਲਾ ਯੋਗ ਦੀ ਸ਼ਕਤੀ ਦੁਆਰਾ ਜੋ ਦਸਵੇਂ ਦੁਆਰ ਵਿੱਚ ਪ੍ਰਾਪਤ ਹੋਣ ਦਾ ਭੇਤ ਜਾਣ ਲੈਂਦਾ ਹੈ
ਭੇਤੈ ਤਾਸ ਪਰਮ ਗੁਰਦੇਵ
ਉਸ ਪੁਰਸ਼ ਦੇ ਤਾਂ ਪਰਮ ਜੋ ਗੁਰੂ ਹੈ ਦੇਵ ਚੇਤਨ ਦੀ ਲਾਟ ਉਹਨੂੰ ਪ੍ਰਾਪਤ ਹੋ ਜਾਂਦੀ ਹੈ
ਦਸਮ ਦੁਆਰਾ ਅਗਮ ਅਪਾਰਾ
ਇਹ ਜਿਹੜਾ ਨਵਾਂ ਗੋਲਕਾ ਜੋ ਦਸਵਾਂ ਦੁਆਰ ਹੈ ਅਗਮ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਦਾ ਟਿਕਾਣਾ ਹੈ
ਪਰਮ ਪੁਰਖ ਕੀ ਘਾਟੀ
ਜੋ ਪਰਮ ਪੁਰਖ ਚੇਤਨ ਬ੍ਰਹਮ ਹੈ ਉਸਦੇ ਪ੍ਰਾਪਤੀ ਦੀ ਘਾਟੀ ਸਥਾਨ ਹੈ
ਉਪਰ ਹਾਟ ਹਾਟ ਪਰ ਆਲਾ
ਸਾਧ ਸੰਗਤ ਜੀ 84 ਲੱਖ ਜੂਨ ਵਿੱਚ ਇਹ ਮਨੁੱਖਾ ਜਨਮ ਹੱਟ ਹੈ ਇਸ ਮਨੁੱਖਾ ਜਨ ਰੂਪੀ ਹੱਟ ਦੇ ਵਿੱਚ ਦਸਵਾਂ ਦੁਆਰ ਰੂਪੀ ਆਲਾ ਹੈ
ਆਲੇ ਭੀਤਰ ਸਾਤੀ
ਇਹ ਆਲੇ ਦੇ ਵਿੱਚ ਦਸਵੇਂ ਦੁਆਰ ਵਿੱਚ ਆਪਦੀ ਚੇਤਨ ਲਾਟ ਜਿਹੜੀ ਹੈ ਇਹ ਥੈਲੀ ਦੀ ਨਹੀਂ ਰੱਖੀ ਹੋਈ ਹੈ
ਜਾਗਤ ਰਹੇ ਸੋ ਕਬੂ ਨਾ ਸੋਵੇ
ਜਿਹੜਾ ਪੁਰਖ ਸਾਧ ਸੰਗਤ ਜੀ ਇਸੇ ਪ੍ਰਕਾਰ ਉੱਪਰ ਹਾਟ ਨੌ ਗੋਲਕਾਂ ਦੇ ਉੱਪਰ ਇਹ ਸਾਧ ਸੰਗਤ ਜੀ ਦਸਵਾਂ ਦਾ ਰੂਪ ਹੱਟ ਹੈ
ਹਾਟ ਪਰ ਆਲਾ
ਤੇ ਹਾਟ ਦੇ ਹੱਟ ਦੇ ਵਿੱਚ ਯੋਗਾ ਅਭਿਆਸ ਦਾ ਜਿਹੜਾ ਗਿਆਨ ਹੈ ਆਲਾ ਹੈ
ਆਲੇ ਭੀਤਰ
ਆਲੇ ਵੀ ਚੇਤਨ ਦੀ ਲਾਟ ਫੈਲੀ ਹੈ ਦਸਵੇਂ ਦੁਆਰ ਮੂਰਧਨੀ ਸਥਾਨ ਦੇ ਵਿੱਚ
ਜਾਗਤ ਰਹੇ ਸੋ ਕਬੂ ਨਾ ਸੋਵੇ
ਜਿਹੜਾ ਜੋਗੀ ਪੁਰਖ ਹੋ ਕੇ ਯੋਗਾ ਅਭਿਆਸ ਕਰਨ ਵਾਸਤੇ ਆਲਸ ਨਾ ਕਰੇ ਹਰ ਵਕਤ ਜਾਗਦਾ ਹੀ ਰਹੇ ਕਦੇ ਆਲਸ ਨਾਲ ਸਮੇਂ
ਨੀਨ ਤੇ ਲੋਕ ਸਮਾਧ ਪਲੋ
ਉਹਦੇ ਤਿੰਨ ਇੜਾ ਪਿੰਗਲਾ ਔਰ ਸੁਖਮਨਾ ਇਹ ਤਿੰਨੇ ਤੇ ਸਵਰਗ ਲੋਕ ਤੇ ਮਾਤ ਲੋਕ ਤੇ ਇਸੇ ਪ੍ਰਕਾਰ ਪਤਾਲ ਆਦਿਕ ਇਹ ਤਿੰਨੇ ਲੋਕ ਸਮਾਧੀ ਵਿੱਚ ਸਾਰੇ ਪਲਾ ਜਾਣ ਅਲੋਪ ਹੋ ਜਾਣ ਨਿਵਿਰਤ ਹੋ ਜਾਣ ਚੇਤਾ ਨਾ ਰਹੇ ਇਹਨਾਂ ਦਾ ਤਿੰਨ ਤਿਰਕਣਾ ਜਿਹੜੀਆਂ ਇਹਨਾਂ ਨੂੰ ਵੀ ਕਲੋਵਾ ਲੈ ਕਰ ਦੇਵੇ
ਬੀਜ ਮੰਤਰ ਲੈ ਹਿਰਦਾ ਰਹੇ
ਇਸ ਪ੍ਰਕਾਰ ਬੀਜ ਮੰਤਰ ਓਮ ਸੋਹਮ ਕਹਿੰਦੇ ਹਨ ਯੋਗਾ ਅਭਿਆਸੀ ਇਸ ਓਮ ਮੰਤਰ ਦੇ ਤਾਈ ਹਿਰਦੇ ਚ ਲੈ ਕੇ ਰੱਖਣਾ ਕਰੇ
ਮਨੁਆ ਉਲਟ ਸੁਨ ਮਹ ਗਹਿ
ਮਨ ਨੂੰ ਉਲਟਾ ਕੇ ਸੁਨ ਦਸਵੇਂ ਦੁਆਰ ਵਿੱਚ ਇਸ ਨੂੰ ਪਕੜਨਾ ਕਰੇ ਹੋਰ ਕਿਸੇ ਗੋਲਕ ਵਿੱਚ ਨਾ ਮਨ ਲੱਗੇ
ਜਾਗਤ ਰਹੇ ਨਾ ਅਲੀਆ ਭਖ
ਜਾਗਦਾ ਰਹੇ ਹਰ ਵਕਤ ਅਲੀਆ ਨਾਮ ਝੂਠ ਨਾ ਭਖ ਨਾ ਕਹੇ ਕਿ ਮੈਂ ਜਾਗਦਾ ਹੈ ਉਂਝ ਸੁੱਤਾ ਰਿਹਾ ਹੋਵੇ ਤੇ ਕਹੇ ਮੈਂ ਜਾਗਦਾ ਝੂਠ ਨਾ ਕਥਨ ਕਰੇ
ਪੰਜੋ ਇੰਦਰੀ ਬਸ ਕਰ ਰੱਖੇ
ਪੰਜੇ ਗਿਆਨ ਇੰਦਰੀਆਂ ਜਿਹੜੀਆਂ ਹਨ ਇਹਨਾਂ ਨੂੰ ਵਿਸ਼ਿਆਂ ਵੱਲੋਂ ਵਸ ਕਰਕੇ ਰੱਖਣਾ ਕਰੇ
ਗੁਰ ਕੀ ਸਾਖੀ ਰਾਖੈ ਚੀ।
ਗੁਰੂ ਜੋ ਜੋਗੀ ਹੈ ਉਹਨਾਂ ਦੀ ਜਿਹੜੀ ਸਿੱਖਿਆ ਦਿੱਤੀ ਹੈ ਪ੍ਰਾਣਾਯਾਮ ਕਰਨ ਦੀ, ਉਹਨੂੰ ਚਿੱਤ ਚ ਵਸਾ ਕੇ ਰੱਖੇ।
ਮਨ ਤਨ ਅਰਪੈ
ਕ੍ਰਿਸ਼ਨ ਨਾਮ ਪਰਮੇਸ਼ਰ ਦਾ ਹੈ। ਪਰਮੇਸ਼ਰ ਦੀ ਸਾਖੀ ਚੇਤਨ ਦੀ ਪ੍ਰੀਤੀ ਵਿੱਚ ਮਨ ਤੇ ਤਨ ਨੂੰ ਅਰਪ ਕੇ ਰੱਖੇ, ਰੋਕਣਾ ਕਰੇ।
ਕਰ ਪੱਲਵ ਸਾਖਾ ਵਿਚਾਰੇ,
ਇਸ ਪ੍ਰਕਾਰ ਪੱਲਵ ਜਿਹੜੇ ਪੱਤਰੇ ਆ ਸ਼ੰਕਰ ਕਵਲ ਦੇ, ਉਹਨਾਂ ਨੂੰ ਪਾਸੇ ਕਰਕੇ, ਸਾਖਾ ਨਾੜੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ 72 ਕਰੋੜ 72 ਲੱਖ 72 ਹਜ਼ਾਰ 202 ਨਾੜੀਆਂ ਹੈ, ਸੂਖਮ ਸਥੂਲ ਜਿੰਨੀਆਂ ਹਨਗੀਆਂ। ਸੋ ਇਹਨਾਂ ਪੱਲਵ ਸਾਖਾ ਨਾੜੀਆਂ ਦੀ ਵਿਚਾਰ ਕਰੇ, ਨਿਰਣਾ ਕਰੇ,
ਆਪਣਾ
ਜਨਮ ਚੱਕਰਾਂ ਦੇ ਪੱਲੋ ਪੱਤਰੇ ਪਾਸੇ ਕਰਕੇ,
ਆਪਣਾ ਜਨਮ ਨਾ ਜੂਐ
ਆਪਦਾ ਜਨਮ। ਯੋਗੀ ਰਿਧੀਆਂ ਸਿੱਧੀਆਂ ਖੜੋਂਦੀਆਂ ਸਾਹਮਣੇ, ਉਸ ਰਿਧੀਆਂ ਸਿੱਧੀ ਜੇ ਵਰਤਣ ਲੱਗ ਜੇ ਤੇ ਭੋਗੀ ਹੋ ਜਾਂਦਾ। ਜੇ ਮਛਿੰਦਰ ਨਾਥ ਅਮਰੂ ਰਾਜਾ ਜਿਹੜਾ ਮਰ ਗਿਆ ਸੀ, ਸ਼ਿਵਨਾਬ ਦਾ ਪਿਓ, ਉਹਦੀ ਦੇਹ ਵਿਚ ਜਾ ਕੇ ਪ੍ਰਵੇਸ਼ ਹੋ ਕੇ ਪਦਮਣੀ ਦੇ ਲਾਲਚ ਚ ਲੱਗ ਗਿਆ ਸੀ, ਕਿਉਂ ਵਿਸ਼ੇ ਰੂਪੀ ਜੂਏ ਚ ਜਨਮ ਨੂੰ ਆਪਣੇ ਨਾ ਹਾਰ ਨਾ ਕਰੇ ਜੋਗੀ ਪੁਰਖ ਹੋ ਕੇ।
ਅਸਰ ਨਦੀ ਕਾ ਬੰਧ ਹੈ ਮੂਲ,
ਅਸਰ ਨਦੀ ਕਾ ਬੰਧ ਹੈ ਮੂਲ, ਅਸਰ ਜਿਹੜੀ ਨਦੀ ਦੀ ਨਿਆਈ ਹੈ, ਮੂਲ ਦੁਆਰੇ ਦੁਆਰਾ ਅਤਾਨ ਬਾਜੂ ਚੱਲਦੀ, ਇਸ ਦਾ ਮੂਲ ਮੂਲ ਦੁਆਰਾ ਏਡੀ ਬੰਧ ਦੁਆਰਾ ਇਸ ਨੂੰ ਬੰਨਣਾ ਕਰੇ, ਅਤਾਨ ਬਾਜੂ ਨੂੰ ਨਾ ਚੱਲਣ ਦੇਵੇ, ਰੋਕਣਾ ਕਰੇ।
ਪੱਛਮ ਫੇਰ ਚੜਾਵੇ,
ਪੱਛਮ ਫੇਰ ਸੂਰਜ ਦੀ ਸੁਰ ਦੁਆਰਾ ਪ੍ਰਾਣਾ ਨੂੰ ਪਿਛਲੇ ਪਾਸੇ ਹਟਾ ਕਰਕੇ ਮੂਲ ਦੁਆਰੇ ਤੋਂ ਏਡੀ ਬੰਧ ਦੁਆਰਾ ਸੂਰਜ ਦੀ ਸੁਰ ਦੁਆਰਾ ਪ੍ਰਾਣਾ ਨੂੰ ਚੜਾਉਣਾ
ਕਰੇ।
ਅਜਰ ਜਿਹੜੇ ਸਾਹ ਜਰੇ ਨੀ ਜਾਂਦੇ, ਰੋਕੇ ਨੀ ਜਾਂਦੇ, ਇਹਨਾਂ ਨੂੰ ਜਿਹੜਾ ਜੋਗੀ ਬਣ ਕੇ ਜਰ ਲਵੇ, ਰੋਕ ਲਵੇ, ਉਹਦੇ ਨਿਜਰ ਇੱਕ ਰਹਿ ਝਰਨਾ ਜੋਗਾ ਨੰਦਾ ਚੜਿਆ ਹੁੰਦਾ ਹੈ।
ਜਗਨਨਾਥ ਸਿਓ ਗੋਸ਼ਟ ਕਰੇ,
ਇਹ ਜਗਨਨਾਥ ਪਰਮੇਸ਼ਰ ਚੇਤਨ ਦੀ ਲਾਟ ਹੈ, ਬੋਹੜ ਦੀ ਗੋਲ ਜਿੰਨੀ, ਅਨੰਤ ਸੂਰਜਾਂ ਵਰਗਾ ਉਹਦੇ ਚੋਂ ਲਸ਼ਕਾਂ ਪੈਂਦੀਆਂ, ਪ੍ਰਕਾਸ਼ ਪੈਂਦਾ ਹੈ, ਉਹਦੇ ਨਾਲ ਯੋਗੀ ਪੁਰਖ ਧਿਆਨ ਵਿੱਚ ਗੋਸ਼ਟ ਪ੍ਰਸ਼ਨ ਉੱਤਰ ਕਰਦਾ, ਜਿਹੜਾ ਸਵਾਲ ਕਰੇ ਉਹਦਾ ਉੱਤਰ ਅੰਦਰੋਂ ਮਿਲਦਾ ਰਹਿੰਦਾ ਹੈ, ਕਿਉਂ ਚਰਚਾ ਕਰਨਾ ਕਰੇ।
ਚੌਮੁਖ ਦੀਵਾ ਜੋਤ ਦੁਆਰ,
ਫੇਰ ਭਗਤ ਜੀ ਉਹ ਦੱਸੋ ਕਿਹਾ ਜਾ ਦਸਵਾਂ ਦੁਆਰ ਹੈ, ਕਿਰਪਾ ਕਰਕੇ ਤਾਂ ਕਹਿੰਦੇ ਹਨ।
ਚੌਮੁਖ ਦੀਵਾ ਜੋਤ ਦੁਆਰ,
ਭਾਈ ਜਿਵੇਂ ਚਮੁਖੀਆ ਦੀਵਾ ਹੁੰਦਾ ਨਾ, ਚਾਰ ਬੱਤੀਆਂ ਪਾਈਆਂ ਹੁੰਦੀਆਂ ਜਿਹਦੇ ਵਿੱਚ, ਤੇ ਚਾਰ ਲਾਟਾਂ ਲਮਕਦੀਆਂ ਹੋਣ, ਚਮਕਦੀਆਂ ਹੋਣ, ਇਸ ਪ੍ਰਕਾਰ ਦਸਵੇਂ ਦੁਆਰ ਚੌਮੁਖੀਏ ਦੀਵੇ ਦੀ ਨਿਆਈ ਉਸ ਜੋਤ ਦਾ ਚੇਤਨ ਦੀ ਲਾਟ ਦਾ ਪ੍ਰਕਾਸ਼ ਹੈ।
ਪਲੂ ਅਨੰਤ ਮੂਲ ਵਿਚਕਾਰ,
ਅਤੇ ਪਲੂ ਜਿਹੜੇ ਪੱਤਰੇ ਹਨਗੇ ਨਾ ਸੰਸਰ ਦਲ ਕਵਲ ਦੇ, ਉਹਨਾਂ ਨੂੰ ਅੰਤ ਲਾਂਭੇ ਕਰ ਦੇਵੇ, ਮੂਲ ਜੋ ਵਿਚਕਾਰ ਡੋਡੀ ਹੈ ਦਸਵੇਂ ਦੁਆਰ ਦੇ ਵਿੱਚ, ਉਹਦੇ ਚ ਧਿਆਨ ਨੂੰ ਕਰੇ, ਉਹਦੇ ਚ ਵੀ ਲਸ਼ਕਾਂ ਪੈਂਦੀਆਂ ਨੇ, ਪ੍ਰਕਾਸ਼ ਹੁੰਦਾ ਹੈ।
ਸਰਵ ਕਲਾ ਲੇ ਆਪੇ ਰਹਿ,
ਯੋਗੀ ਚ ਸਾਰੀਆਂ ਤਾਕਤਾਂ ਉਦੋਂ ਹੋ ਜਾਂਦੀਆਂ ਬ੍ਰਹਿਮੰਡ ਖੰਡ ਰਚਣ ਦੀਆਂ, ਉਹ ਸਾਰੀਆਂ ਕਲਾ ਨੂੰ ਰੋਕ ਕਰਕੇ ਸ਼ਕਤੀਆਂ ਨੂੰ ਆਪਣੇ ਆਤਮਾ ਸਰੂਪ ਦੀ ਵਿਚਾਰ ਚ ਯੋਗੀ ਨੂੰ ਰਹਿਣਾ ਚਾਹੀਦਾ ਹੈ।
ਮਨ ਮਾਣਕ ਰਤਨਾ ਮਹਿ ਗੁਹੈ,
ਇਹ ਜਿਹੜਾ ਮਨ ਹੈ ਮਾਣਕ ਵਰਗਾ ਸ਼ੁੱਧ ਕੀਤਾ ਹੋਇਆ, ਇਹਨੂੰ ਰਤਨਾ ਵਰਗੇ ਅਮੋਲਕ ਜੋ ਪ੍ਰਾਣ ਹੈ ਨੇ, ਪ੍ਰਾਣਾ ਯਾਦ ਚ ਗੁੰਦ ਕੇ ਰੱਖੇ, ਮਨ ਨੂੰ ਪ੍ਰਾਣਾ ਦੇ ਨਾਲ ਟਿਕਾਵੇ।
ਮਸਤਕ ਪਦਮ ਦੁਆਲੈ ਮਣੀ,
ਮਸਤਕ ਮਸਤਕ ਹੈ ਜਿਹੜਾ ਇਹ ਸੰਸਰ ਦਲ ਕਵਲ ਹੈ ਮੱਥੇ ਦੇ ਵਿੱਚ, ਇਹਦੇ ਦੁਆਲੇ ਉਲਾਰੇ ਜਿਵੇਂ ਮਣੀਆਂ ਚਮਕਦੀਆਂ, ਮਿੰਝ ਦੀਆਂ ਬੋਟੀਆਂ ਚਮਕਦੀਆਂ ਹਨ।
ਮਾਹੇ ਨਿਰੰਜਨ ਤਿਰ ਭਵਨ ਧਣੀ,
ਉਹਦੇ ਕਿਸਾਨ ਸਿੰਘ ਜੀ ਚੇਤਨ ਦੀ ਲਾਟ ਪ੍ਰਤੀਤ ਦੀ, ਉਹ ਨਿਰੰਜਨ ਸ਼ੁੱਧ ਸਰੂਪ ਹੈ, ਤਿੰਨਾਂ ਭਵਨਾਂ ਦਾ ਧਣੀ, ਉਹਦੇ ਦਰਸ਼ਨ ਦਸਵੇਂ ਦੁਆਰ ਚ ਯੋਗੀ ਨੂੰ ਇਸ ਪ੍ਰਕਾਰ ਹੁੰਦੇ ਹਨ।
ਪੰਜ ਸ਼ਬਦ ਨਿਰਮਾਇਲ ਬਾਜੇ,
ਉੱਥੇ ਪੰਜ ਤੱਤ ਤਾਰ ਦੇ ਬਾਜੇ, ਗਿੱਧ ਚਰਮ ਕਾ ਚੰਮ ਦੇ ਮਰਦੰਗ ਆਦਿਕ ਬਾਜੇ, ਕਨ ਕਾਂਸੀ ਕਾ ਜਾਨ ਕਨ ਸ਼ਬਦ ਕਾਂਸੀ ਆਦਿਕਾਂ ਦੇ ਭਾਂਡੇ, ਅਤੇ ਸਵਾਸ ਇੱਥੇ ਇਸੇ ਤਰ੍ਹਾਂ ਕਨ ਕਾਂਸੀ ਕਾ ਜਾਨ ਨਾਦ ਸ਼ਬਦ ਘੱਟ ਕੋ ਕਹਿ, ਘੜੇ ਦੇ ਵਿੱਚੋਂ ਆਵਾਜ਼ ਨਿਕਲਦੀ ਜਿਵੇਂ ਨਾਦ ਸ਼ਬਦ, ਸਵਾਸ ਸੁਖਰ ਕਹਿ ਚਾਰ ਸਾਹਾਂ ਨਾ ਵਜਾਉਣ ਵਾਲੇ, ਸੁਖਰ ਬੀਨਾ ਬੰਸਰੀਆਂ ਆਦਿਕ ਜਿੰਨੀਆਂ ਹਨ, ਇਹ ਪੰਜ ਪ੍ਰਕਾਰ ਦੇ ਜਿਹੜੇ ਸ਼ਬਦ ਹਨ।
ਪੰਜ ਸ਼ਬਦ ਨਿਰਮਾਲ
ਨਿਰਮਾਲ ਕੁਜਲ, ਬਹੁਤ ਸੋਹਣੇ ਬਾਜੇ ਵੱਜਦੇ ਸੁਣਦੇ ਹੈ, ਆਹ ਜਿਹੜੇ ਬਾਹਰਲੇ ਸਾਜ ਹਨ ਬਾਹਲੀਆਂ ਮਿੱਠੀਆਂ ਧੁਨੀਆਂ ਵਾਲੇ ਹੋਣ, ਇਹ ਤੂੰ ਸੋਵਾਂ ਹਿੱਸਾ ਉਹ ਬਰੀਕ ਹੈ, ਬਹੁਤ ਅਸਚਰਜ ਆਨੰਦ ਹੈ, ਚਿੱਤ ਇਕਾਗਰ ਹੋ ਜਾਂਦਾ, ਪਰ ਗੁਰਸਿੱਖ ਨੂੰ ਤਾਂ ਉਹਦੇ ਚ ਨਾਮ ਹੀ ਸੁਣਨਾ ਚਾਹੀਦਾ ਹੈ, ਉਹ ਬਾਜਿਆਂ ਦੇ ਖਿਆਲ ਨੂੰ ਛੱਡ ਕੇ ਇਹ ਚਿੱਤ ਦੀ ਇਕਾਗਰਤਾ ਸਾਰੀਆਂ ਫੁਰਿਆਉਂਦੀਆਂ ਚੀਜ਼ਾਂ
ਢੁਲਕੇ ਚਵਰ ਸੰਖ ਘਨ ਗਾਜੇ
ਸਿੰਘ ਜੀ, ਚੌਰ ਵੀ ਢੁਲਦੀ ਦਿਸਦੀ ਆ ਉੱਥੇ, ਚੌਰ ਇਹ ਜਿਹੜੇ ਸਾਹ ਨੇ ਜਿਵੇਂ ਸਿਆਲ ਦੇ ਮਹੀਨੇ ਚ ਜਦੋਂ ਆਪਾਂ ਮੂੰਹ ਵਿਚੋਂ ਹਵਾੜ ਜੀ ਕੱਢਦੇ ਉਹ ਚਿੱਟੇ ਜੇ ਸਾਹ ਨਿਕਲਦੇ ਧੁੰਦ ਜੀ ਵਾਂਗੂ, ਇਸੇ ਪ੍ਰਕਾਰ ਸਾਹ ਦਸਵੇਂ ਦਾਰ ਜਦੋਂ ਚੜ੍ਹਦੇ ਹੈ ਉਹ ਸਾਧ ਸਿੰਘ ਜਿਵੇਂ ਚੌਰ ਦੀਆਂ ਤਾਰਾਂ ਹੁੰਦੀਆਂ ਐ ਚਮਕਦੇ ਹੈ, ਉਹ ਜਿਹੜੇ ਸਾਹ ਚਮਕਦੇ ਉਹ ਚੌਰ ਢੁਲਦੀ ਆ ਉਸ ਵੇਲੇ ਦਸਵੇਂ ਦਾਰ ਵਿਚ, ਤੇ ਚਵਰ ਢੁਲਕਾ ਚਵਰ
ਪੰਖ ਕੰਨ ਕਾਜੇ
ਜਿਹੜੀ ਰੁਕ ਰੁਕ ਕੇ ਆਵਾਜ਼ ਸਾਹਿਬ ਸਿੰਘ ਜੀ ਬੀਜੀ ਨਿਕਲਦੀ ਹੈ ਨਾੜਾਂ ਦੇ ਦਸਵੇਂ ਦਾਰ ਨੂੰ, ਉਹ ਸੰਖ ਜਿਵੇਂ ਵੱਜਦਾ ਹੁੰਦਾ ਹੈ ਇਸ ਪ੍ਰਕਾਰ ਗੱਜ ਪੈਂਦੀ ਹੈ, ਅਤੇ ਫੇਰ ਜਿਹੜੀ ਕੱਠੀ ਗੁਮਕ ਪੈਂਦੀ ਹੈ ਉਹ ਮਾਨੋ ਬੱਦਲ ਗਾਈਦਾ ਹੈ, ਇਸ ਪ੍ਰਕਾਰ ਦੀਆਂ ਆਵਾਜ਼ਾਂ ਪੈਂਦੀਆਂ ਹਨ।
ਦਲਮਲ ਦੈਤ ਗੁਰਮੁਖ ਗਿਆਨ,
ਇਹ ਗੁਰਮੁਖ ਉਹ ਦੈਂਤਾਂ ਦੀ ਨੇ ਜਿਹੜੇ ਸਾਹ ਹੈ ਨਾ ਥੱਲੇ ਨੂੰ ਜਾਂਦੇ ਉਹਨੂੰ ਦਲ ਉਹਨਾਂ ਦੇ ਦਲ ਨੂੰ ਮਲ ਦੇਵੇ ਰੋਕ ਦੇਵੇ ਜਿਹੜਾ ਉਹਨਾਂ ਗੁਰਮੁਖਾਂ ਨੂੰ ਇਹ ਦਸਵੇਂ ਦਵਾਰ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਬੇਣੀ ਜਾਚਾ ਤੇਰਾ ਨਾਮ,
ਬੇਣੀ ਕਹਿੰਦੇ ਆ ਕਿ ਜਿਹੜੇ ਸਿੱਧ ਲੋਕ ਹਨ ਜਦੋਂ ਇਹ ਸ਼ਕਤੀਆਂ ਹੋ ਜਾਂਦੀਆਂ ਉਹਦੀ ਦੀਆਂ ਸਿੱਧੀਆਂ ਜੋ ਦਿਖਾਉਣ ਚ ਪਲਟ ਜਾਂਦੇ ਆ, ਕਦੇ ਕਿਤੇ ਗੁਪਤ ਹੋ ਕੇ ਬਹਿ ਗਿਆ ਕਿਤੇ ਪ੍ਰਗਟ ਹੋ ਕੇ ਬਹਿ ਗਿਆ, ਕਿ ਉਹਨਾਂ ਨੂੰ ਆਦਤ ਪੈ ਜਾਂਦੀ ਸ਼ਕਤੀ ਵਿਖਾਉਣ ਦੀ। ਅਸੀਂ ਕਹਿੰਦੇ ਯੋਗਾ ਅਭਿਆਸ ਨੂੰ ਪਾ ਕੇ ਵੀ ਬੇਣੀ ਜੀ ਕਹਿੰਦੇ ਤੁਹਾਡਾ ਤੇਰਾ ਨਾਮ ਹੀ ਮੰਗਦੇ ਹਾਂ, ਤੇਰੇ ਨਾਮ ਵੀ ਚਿੱਤ ਜੁੜਿਆ ਰਹੇ ਹੋਰ ਪਾਸੇ ਨਾਲ ਸਾਡਾ ਜੁੜੇ। ਇਸ ਪ੍ਰਕਾਰ ਸਾਧ ਸਿੰਘ ਜੀ ਯੋਗਾ ਅਭਿਆਸ ਦੁਆਰਾ ਜਿਵੇਂ ਦਸਵਾਂ ਦੁਆਰ ਖੁੱਲਦਾ ਹੈ ਤੇ ਜੋਗੀ ਪੁਰਖ ਨੂੰ ਜੋ ਆਨੰਦ ਆਉਂਦੇ ਹੈ, ਜੋ ਜਿਸ ਪ੍ਰਕਾਰ ਦੇ ਨਜ਼ਾਰੇ ਦੇਖਦਾ, ਜਿਵੇਂ ਸ਼ਬਦ ਸੁਣਦਾ ਹੈ, ਜਿਸ ਪ੍ਰਕਾਰ ਦੀਆਂ ਰੋਸ਼ਨੀਆਂ ਵੇਖਦਾ ਹੈ, ਉਹ ਇਸ ਭਗਤ ਜੀ ਨੇ ਨਵਾਂ ਪੌੜੀਆਂ ਚ ਸਾਰੀਆਂ ਪੂਰੀਆਂ ਵਰਣਨ ਕਰਕੇ ਦੱਸ ਦਿੱਤੀਆਂ ਹਨਗੀਆਂ, ਕੋਈ ਓਹਲਾ ਨਹੀਂ ਰੱਖਿਆ ਹੈ। ਹੁਣ ਇਸ ਨੂੰ ਗਿਆਨ ਦੇ ਤਰੀਕੇ ਨਾਲ ਗੁਰਮਤਿ ਦੁਆਰਾ ਇਹ ਸ਼ਬਦ ਦੀ ਵਿਚਾਰ ਇਸ ਪ੍ਰਕਾਰ ਸੁਣੋ, ਇੱਕ ਉਦੈਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕਿਹੜਾ ਪਿੰਗਲਾ ਔਰ ਸੁਖਮਨਾ,
ਦੇਵ ਸੁਖਾਨੇ ਕਿਆ ਨੀ ਸੈਣੀ, ਦੇਵ ਜੋ ਪਰਮੇਸ਼ਰ ਹੈ ਉਹਦਾ ਥਾਂ ਕੌਣ ਹੈ ਸਾਧ ਸੰਗਤ, ਉਹ ਸਾਧ ਸੰਗਤ ਦੀ ਮਹਾਰਾਜ ਕੀ ਨਿਸ਼ਾਨੀ ਹੈ ਤਾਂ ਹੁਣ ਦੱਸਦੇ ਹਨ।
ਕਿਹੜਾ ਪਿੰਗਲਾ ਔਰ ਸੁਖਮਨਾ,
ਇਹ ਸੰਤ ਜਿਨੂੰ ਸੁਣੋ, ਕਿਹੜਾ ਕਿਹੜਾ ਚੋਂ ਲੈਣੀ ਚੰਦਰਮਾ ਦੀ ਸੁਰ, ਚੰਦਰਮਾ ਦੀ ਸੁਰ ਚੋਂ ਲੈਣੀ ਗੰਗਾ, ਅਤੇ ਪਿੰਗਲਾ ਸੂਰਜ ਦੀ ਸਿਰ ਲੈਣੀ, ਉਹਦੇ ਚੋਂ ਲੈਣੀ ਹੈ ਜਮਨਾ, ਔਰ ਸੁਖਮਨਾ ਮਨ ਨੂੰ ਸੁਖ ਦੇਣ ਵਾਲੀ ਕੌਣ ਹੈ, ਸੁਖਮਨਾ ਹੈ ਸਰਸਤੀ, ਸਰਸਤੀ ਗੰਗਾ ਜਮਨਾ ਸਰਸਤੀ, ਇਹ ਤਿੰਨੇ ਜਿੱਥੇ ਨਦੀਆਂ ਮਿਲਦੀਆਂ ਹਨ, ਕਹਿੰਦੇ ਹਨ ਗੰਗਾ ਜਿਹੜੀ ਕਿਲੇ ਵਿੱਚੋਂ ਗੁਪਤ ਨਿਕਲ ਕੇ ਸਰਸਤੀ ਮਿਲਦੀ ਹੈ, ਇਹ ਤ੍ਰਿਵੇਣੀ ਦਾ ਸੰਗਮ ਬਣਦਾ ਹੈ। ਹਾਂਜੀ,
ਕਿਹੜਾ ਪਿੰਗਲਾ ਔਰ ਸੁਖਮਨਾ,
ਇਹ ਤਿੰਨੇ ਜਿਹੜੀਆਂ ਨਦੀਆਂ ਹਨ ਇਹ ਤਿੰਨੇ ਕਰਮ ਦੀ ਜਿਹੜੀ ਰਹਿਤ ਵਹਿਤ ਮਰਿਆਦਾ ਦੱਸਣੀ ਹੈ ਕਿ ਗੁਰੂ ਦਾ ਸਿੱਖ ਸਾਬਤ ਸੂਰਤ ਰੱਖੇ ਜਿਉਂ ਜੰਮਿਆ ਹੈ, ਕੇਸਾਂ ਚ ਫਰਕ ਨਾ ਪਾਵੇ, ਵਾਹਿਗੁਰੂ ਦੀ ਰਿਜਾਜ ਵਿੱਚ ਚੱਲੇ, ਜਿਸ ਜੰਮਦੇ ਦੇ ਕੇਸ ਨਾ ਮਨਾਏ ਜਾਣ, ਉਹਦੇ ਚ ਇੰਨੀ ਤਾਕਤ ਹੁੰਦੀ ਹੈ। ਇੱਕ ਸਾਹਿਬ ਸੰਗਤ ਜੀ ਡਾਕਟਰ ਸੀ ਭੱਖਰ ਸੱਖਰ ਰੋੜੀ ਦਾ, ਉਹ ਕਲਕੱਤੇ ਵਿੱਚ ਜਾ ਕੇ ਉਸ ਨੂੰ ਸਿੱਖ ਨੇ ਜਾ ਕੇ ਦੁਕਾਨ ਕੀਤੀ, ਸਾਰਿਆਂ ਬੰਗਾਲੀਆਂ ਦੀ ਜਿੰਨੀ ਆਮਦਨ ਸੀ ਉਹ ਘੱਟ ਗਈ, ਉਹ ਸਿੱਖ ਕੋਲੇ ਸਾਰੇ ਲੋਕ ਰੋਗੀ ਆਉਣ ਲੱਗ ਗਏ। ਜਦੋਂ ਇਸ ਪ੍ਰਕਾਰ ਸਮਾਂ ਹੋਇਆ ਉਹਨਾਂ ਨੂੰ ਬੰਗਾਲੀਆਂ ਨੇ ਬੜੇ ਮੰਤਰ ਯੰਤਰ ਕੀਤੇ ਵਸ਼ ਕਰਨ ਵਾਸਤੇ, ਸਿੱਖ ਦੇ ਪੁਜੀਸ਼ਨ ਨੂੰ ਕਰਾਉਣ ਵਾਸਤੇ, ਉਹਨਾਂ ਇੱਕ ਵੀ ਚਾਰਾ ਨਾ ਚੱਲਿਆ। ਇੱਕ ਦਿਨ ਉਹ ਆ ਕੇ ਸਿੱਖ ਨੂੰ ਪੁੱਛਦੇ ਆ ਕਿ ਸਿੱਖਾ ਇਹ ਤੇਰੇ ਵਿੱਚ ਤਾਕਤ ਕੀ ਹੈ, ਕਹਿਣ ਲੱਗਾ ਮੇਰੇ ਤਾਕਤ ਕੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਿੱਤੀ ਜਿਹੜੀ ਦਾਤ ਹੈ ਇਹ ਜਮਾਂਦਰੂ ਮੇਰੇ ਕੇਸ ਮੇਰੇ ਮਾਂ ਪਿਓ ਨੇ ਰੱਖੇ ਹੈ, ਇਹਨਾਂ ਕੇਸਾਂ ਨੂੰ ਮੈਂ ਕਤਲ ਨਹੀਂ ਕਰਾਇਆ, ਨਾ ਮਾਪਿਆਂ ਨੂੰ ਮੇਰੇ ਮੁੰਨੇ ਹੈ ਤੇ ਨਾ ਮੈਂ ਆਪ ਮੁੰਨੇ ਹੈ, ਇਸ ਕਰਕੇ ਉਹ ਕਹਿੰਦੇ ਉਹ ਤਾਹੀਏ ਇਹ ਤੇਰੇ ਜਮਾਂਦਰੂ ਕੇਸਾਂ ਦੀ ਤਾਕਤ ਹੈ, ਜਿਹੜੀ ਸ਼ਕਤੀ ਹੈ ਕੇਸਾਂ ਚ ਰਹਿਣ ਵਾਲੀ ਜਿਹੜੇ ਮਨਾਉਂਦੇ ਉਹਨਾਂ ਦੀ ਸਾਰਿਆਂ ਦੀ ਖਤਮ ਹੋ ਜਾਂਦੀ ਹੈ, ਅਤੇ ਉਹ ਹੌਲੀ ਹੌਲੀ ਜਿਵੇਂ ਕੋਲਾ ਤੂਤ ਹੋ ਜਾਂਦਾ ਛਿੜੀਆਂ ਕੱਢਦਿਆਂ ਐ ਦਿਮਾਗ ਕੋਲੇ ਪੈ ਜਾਂਦੇ ਹੈ, ਉਹਨਾਂ ਨੂੰ ਪਰਮਾਰਥ ਦੀ ਕੋਈ ਸੂਝ ਨਹੀਂ ਰਹਿੰਦੀ, ਇਹ ਠੀਕ ਹੈ ਜਿਹੜਾ ਜਮਾਂਦਰੂ ਕੇਸ ਰੱਖੇ ਉਹਦੇ ਤੇ ਸ਼ਕਤੀ ਨੀ ਸਾਡੇ ਮੰਤਰ ਦੀ ਚੱਲ ਸਕੇ। ਤਾਂ ਇਸੇ ਪ੍ਰਕਾਰ ਹੰਤ ਨੇ ਜਿਸ ਵਕਤ ਦੁਨੀਆਂ ਨੂੰ ਜਿੱਤਿਆ ਹੈ ਉਸ ਵੇਲੇ ਸਭੂ ਹਾਕਮ ਹੋਚਨਾ ਦੀਏ ਸਿਖਾ ਬਹੁਨ ਦਾਨਵ ਸਭ ਕੀਏ। ਸਾਰੇ ਦੈਂਤਾਂ ਦੇ ਹੱਥ ਵਿੱਚ ਮੋਚਨੇ ਫੜਾ ਤੇ ਵੀ ਚੋਟੀ ਨਾ ਰੱਖੋ, ਬੋਧੀ ਨਾ ਰੱਖੋ। ਇਸ ਪ੍ਰਕਾਰ ਸਾਰੇ ਚੋਟੀ ਤੋਂ ਬਗੈਰ ਕਰ ਦਿੱਤੇ। ਉਹਦਾ ਕਾਰਨ ਕੀ ਸੀ? ਆਪ ਲਿਖੇ ਦਸਵੇਂ ਪਾਤਸ਼ਾਹ ਸਿਖਾਹੀਨ ਕੋਈ ਮੰਤਰ ਨਾ ਪੁਰੇ। ਇਹ ਵਿਸ਼ਨੂੰ ਦੇ ਅਰਹੰਤ ਅਵਤਾਰ ਦੀ ਕਥਾ ਚ ਪ੍ਰਸੰਗ ਆਇਆ, ਜਿਹੜਾ ਚੋਟੀ ਤੋਂ ਬਗੈਰ ਉਹਦਾ ਮੰਤਰ ਨੀ ਕੋਈ ਫੁਰ ਸਕਦਾ। ਤੇ ਜੇ ਕੋਈ ਕਰੇ ਉਲਟ ਤਹਿ ਪਰੇ, ਜਿਹੜਾ ਕੋਈ ਕਰੇ ਮੰਤਰ ਉਹਦੇ ਉੱਤੇ ਉਲਟ ਪੈਂਦਾ। ਇਸ ਕਰਕੇ ਸਾਧ ਸਿੰਘ ਜੀ ਨੰਦ ਕੇ ਰਾਜਿਆਂ ਨੂੰ ਸਾਰਿਆਂ ਬ੍ਰਾਹਮਣਾਂ ਦੇ ਕੇਸ ਮੰਨ ਦਿੱਤੇ ਸੀ ਕਿ ਉਹ ਵਰਨੀ ਕਰਕੇ ਸਾਡੇ ਰਾਜ ਨੂੰ ਨਾ ਗਿਰਾ ਦੇ। 1500 ਵਾਰਾ ਨੰਦਕਿਆਂ ਨੇ ਰਾਜ ਕੀਤਾ ਹੈ। ਉਸ ਵਕਤ ਸਾਰਿਆਂ ਬ੍ਰਾਹਮਣਾਂ ਦੇ ਕੇਸ ਕਤਲ ਕਰਾ ਕੇ ਮੰਤਰ ਲਿਖਾ ਤੇ ਕਿ ਮੁੰਡਨ ਕਰਨਾ ਮਰੇ ਤੋਂ, ਮਾਂ ਤੇ ਪਿਓ ਤੋਂ ਜ਼ਰੂਰੀ ਹੈ। ਇਹ ਜਮਦੇ ਦੀ ਝੰਡ ਜਾ ਕੇ ਦੇਵੀ ਦੇ ਜਾ ਕੇ ਲਹਾਉਣੀ ਚਾਹੀਦੀ ਹੈ। ਜਿਉਂ ਇਸ ਪ੍ਰਕਾਰ ਮੁੰਡਨ ਹੋਇਆ, ਯਜੁਰਵੇਦ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਚੰਦਰਮਾਨ ਜਿਸ ਵੇਲੇ ਗਲਤੀ ਕੀਤੀ ਇਹਦੇ ਕੇਸ ਕਤਲ ਕੀਤੇ ਗਏ, ਤੇ ਜਿਸ ਵੇਲੇ ਅਗਨ ਦੇਵਤਾ ਤੋਂ ਗਲਤੀ ਹੋਈ ਉਹਦੇ ਵੀ ਕੇਸ ਕੱਟੇ ਗਏ। ਬ੍ਰਾਹਮਣ ਜਿਹੜੇ ਕੇਸ ਕੱਟਣੇ ਸਿਰ ਕੱਟਣ ਜਿੰਨਾ ਪਾਪ ਸਮਝਿਆ ਜਾਂਦਾ ਸੀ, ਉਦੋਂ ਦੇ ਕੇਸ ਕਟਾਉਣ ਲੱਗ ਗਏ। ਲੋਕਾਂ ਚ ਐਸੀ ਆਦਤ ਪੈ ਗਈ, ਸਾਰੇ ਮੋਨੇ ਹੋਣ ਲੱਗ ਗਏ। ਇਸ ਪ੍ਰਕਾਰ ਪਿਛਲੀਆਂ ਯੁਗਾਂ ਸਾਰੇ ਜੱਟਾ ਜੂਟ ਹੁੰਦੇ ਸੀ। ਇਸ ਪ੍ਰਕਾਰ ਕੁਛ ਪਰਸਰਾਮ ਨੇ ਦੰਡ ਦਿੱਤਾ, ਜਿਹੜੇ ਛਤਰੀ ਡਰਦੇ ਬਹਿ ਜਾ ਕਰਨ, ਉਹਨਾਂ ਦਾ ਜੂੜਾ ਕੱਟ ਲਿਆ ਕਰੇ। ਇਉਂ ਸਾਰਿਆਂ ਛਤਰੀਆਂ ਦਾ ਬਲ ਨਾਸ਼ ਕਰਤਾ ਸੀ ਪਰਸਰਾਮ ਨੇ। ਇਸ ਪ੍ਰਕਾਰ ਸਾਧ ਸਿੰਘ ਜੀ ਇਹ ਜਿਹੜੇ ਸਾਬਤ ਸੂਰਤ ਕੇਸ ਸੀ, ਇਸ ਪ੍ਰਕਾਰ ਦੁਨੀਆਂ ਨੇ ਵਿਗਾੜੇ ਹੈ। ਹੁਣ ਦੁਨੀਆਂ ਨੇ ਅੱਗੇ ਤਾਂ ਦੰਡ ਮੇਦਾ ਜੀ ਦਾ ਸਿਰ ਮਨਾਉਣਾ ਉਹਨੂੰ ਦੰਡ ਸਮਝਿਆ ਜਾਂਦਾ ਸੀ, ਹੁਣ ਇਹਨੂੰ ਮਰਜ਼ਾਦਾ ਹੀ ਆਪਦੀ ਬਣਾ ਕੇ ਸਿਰ ਮੁੰਡਨ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਇਹ ਭੈੜੀ ਆਦਤ ਚੱਲ ਪਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜੀ ਰਹਿਤ ਬਹਿਤ ਸਿੱਖਿਆ ਵੀ ਸਾਬਤ ਸੂਰਤ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਲਿਖਿਆ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰੱਖਣੀ ਚਾਹੀਦੀ ਹੈ, ਸਿਰ ਤੇ ਦਸਤਾਰ ਰੱਖਣੀ ਚਾਹੀਦੀ ਹੈ। ਨੰਗੇ ਨੀ ਕਦੇ ਫਿਰਨਾ ਚਾਹੀਦਾ, ਨਾ ਜੰਗਲ ਨਾ ਪਿਸ਼ਾਬ, ਇਹ ਨੰਗੇ ਸਿਰ ਨੀ ਕਰਨਾ ਚਾਹੀਦਾ। ਇਸ ਪ੍ਰਕਾਰ ਦੀ ਜਿਹੜੀ ਮਰਜ਼ਾਦਾ ਗੁਰੂ ਸਾਹਿਬ ਨੂੰ ਮਾਈਆਂ ਵਾਸਤੇ ਬਲਕਿ ਦਸਤਾਰ ਬਾਬਤ ਕਿਹਾ ਹੈ। ਇਸ ਪ੍ਰਕਾਰ ਇਹ ਜਿਹੜੀ ਸਾਬਤ ਸੂਰਤ ਰੱਖਣੀ ਹੈ, ਈੜਾ ਹੈ ਇਹਦਾ ਨਾਮ ਸਾਧ ਸੰਗਤ ਜੀ ਜਮਨਾ ਹੈ। ਇਹ ਕਰਮ ਦੀ ਸਿੱਖਿਆ ਜਿਹੜੀ ਵੀ ਐਂ ਦਹਿਜ ਰੱਖਿਆ ਕਰੋ ਅਤੇ ਇਸ ਪ੍ਰਕਾਰ ਮਰਜ਼ਾਦਾ ਚੱਲਿਆ ਕਰੋ। ਹਮੇਸ਼ਾ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਇਸ਼ਨਾਨ ਕਰਿਆ ਕਰੋ ਪਹਿਰ ਦੇ ਤੜਕੇ, ਅਤੇ ਫਿਰ ਆਪਦਾ ਨਿਤਨੇਮ ਕਰਿਆ ਕਰੋ, ਗੁਰੂ ਸਾਹਿਬ ਦੇ ਦਰਸ਼ਨ ਕਰਿਆ ਕਰੋ, ਤੇ ਫਿਰ ਆਪਣਾ ਕਾਰੋ ਵਿਹਾਰ ਕਰਿਆ ਕਰੋ। ਇਹ ਜਿਹੜੀ ਕਰਮ ਦੀ ਕਥਾ ਇਹਦਾ ਨਾਂ ਕਿਹੜਾ ਹੈ ਸਾਧ ਸੰਗਤ ਜੀ? ਇਹ ਇਸਦਾ ਨਾਂ ਪਿੰਗਲਾ ਹੈ। ਇਹ ਜਮਨਾ ਵਗ ਰਹੀ ਹੈ ਸੰਗਤ ਦੇ ਚ, ਜਿਹੜੀ ਰਹਿਤ ਵਹਿਤ ਦਾ ਉਪਦੇਸ਼ ਮਿਲਦਾ ਹੈ। ਅਤੇ ਇਹੜਾ ਜੀ ਨਹੀਂ ਆਈ ਗੰਗਾ ਹੈ, ਗੰਗਾ ਜਿਹੜੀ ਭਗਤੀ ਕਰਨੀ ਪ੍ਰਵੇਸ਼ ਦੀ ਮਿਲ ਕੇ ਸਾਰਿਆਂ ਨੂੰ ਕੀਰਤਨ ਕਰਨ, ਤੁਮ ਗਾਓ ਵੀ ਨਿਰਭਉ ਕਾ ਸੁਹਿਲਾ, ਹੋ ਵਾਰੀ ਜਿਸ ਵੇਲੇ ਸਰ ਸੁਖ ਹੋਏ ਰਹਾਓ, ਇਹ ਜਿਹੜਾ ਕੀਰਤਨ ਕਰਨਾ ਪਰਮੇਸ਼ਰ ਦਾ, ਇਹ ਸਾਧ ਸੰਗਤ ਜੀ ਚੰਦਰਮਾ ਦੀ ਸੁਰ ਵਿੱਚੋਂ ਗੰਗਾ ਵਗ ਰਹੀ ਹੈ। ਜਿਹੜੀ ਭਗਤੀ ਰਲ ਕੇ ਸਾਰਿਆਂ ਨੂੰ ਕਰਨੀ ਹੈ ਪਰਮੇਸ਼ਰ ਦੀ, ਇਹ ਗੰਗਾ ਦਾ ਵਗਣਾ ਹੈ ਸੰਗਤ ਵਿੱਚ। ਇਹ ਔਰ ਸੁਖਮਨਾ ਅਤੇ ਹੋਰ ਜਿਹੜੀ ਗਿਆਨ ਦੀ ਕਥਾ ਕਰਨੀ ਹੈ, ਜੀਵ ਦੀ ਏਕਤਾ ਦਾ ਉਪਦੇਸ਼ ਦੇਣਾ ਹੈ, ਇਹ ਸੁਖਮਨਾ ਵਗ ਰਹੀ ਹੈ। ਸੁਖਮਨਾ ਸ੍ਰਸ਼ਟੀ ਦਾ ਨਾਮ ਹੈ। ਇਹ ਸ੍ਰਸ਼ਟੀ ਕਰਮ ਉਪਾਸ਼ਨਾ ਗਿਆਨ ਇਹ ਸੰਗਤ ਤਿੰਨ ਨਦੀਆਂ ਵਗਦੀਆਂ ਹਨ।
ਤੀਨ ਬਸ ਹੈ ਇੱਕ ਥਾਂ,
ਇੱਕ ਸਾਧ ਸੰਗਤ ਰੂਪੀ ਥਾਂ ਚ ਤਿੰਨੇ ਹੀ ਵਸਦੀਆਂ ਹਨ। ਸਿੱਖਿਆ ਦਿੱਤੀ ਜਾਂਦੀ ਹੈ
ਬੇਣੀ ਸੰਗਮ ਤਹਿ ਪਿਰਾਗ,
ਜਿੰਨੇ ਤਿੰਨੇ ਨਦੀਆਂ ਇਕੱਠੀਆਂ ਨੇ ਉਹ ਤ੍ਰਿਵੇਣੀ ਦਾ ਸੰਗਮ ਹੁੰਦਾ, ਇਕੱਤਰਤਾ ਹੁੰਦੀ ਹੈ। ਇਵੇਂ ਸਾਧ ਸੰਗਤ ਤ੍ਰਿਵੇਣੀ ਬਣੀ ਹੋਈ ਹੈ, ਇਹ ਮਾਨੋ ਪਰਾਗ ਰਾਜ ਹੀ ਬਣਿਆ ਹੋਇਆ ਹੈ।
ਮਨ ਮੱਜਨ ਕਰੇ ਤਿਥਾਈ,
ਇਹਨਾਂ ਦਾ ਮਨ ਸਾਧ ਸੰਗਤ ਚ ਮਿਲ ਕਰਕੇ ਭਗਤੀ ਕਰਦਾ ਹੈ, ਉਹ ਗੰਗਾ ਚ ਇਸ਼ਨਾਨ ਕਰਦਾ ਹੈ। ਜਿਹੜਾ ਰਹਿਤ ਵਹਿਤ ਦੇ ਉਪਦੇਸ਼ ਨੂੰ ਕਮਾਉਂਦਾ ਉਹ ਜਮਨਾ ਚ ਇਸ਼ਨਾਨ ਕਰਦਾ ਹੈ, ਜਿਹੜਾ ਗਿਆਨ ਵਿੱਚ ਇਸਨੂੰ ਟਿਕਾਉਂਦਾ ਉਹ ਸੁਰਾਸੀ ਚ ਇਸ਼ਨਾਨ ਕਰਦਾ ਹੈ। ਕਿਉਂ? ਮੱਜਨ ਪੁਰਬ ਲੱਗਾ ਹੋਇਆ ਇਹ ਸਤਸੰਗਤ ਜਿਹੜੀ ਹੈ। ਸੋ ਮਾਘ ਮੱਜਨ ਸੰਸਾਧੂਆਂ ਧੂੜੀ ਕਰ ਇਸ਼ਨਾਨ, ਉੱਥੇ ਮਨ ਜਿਹੜਾ ਹੈ ਸਰਵਣ, ਇਸ ਤਰ੍ਹਾਂ ਕਰਮ ਉਪਾਸ਼ਨਾ ਗਿਆਨ ਦੇ ਬਚਨ ਸੁਣਨੇ ਹੈ, ਇਹ ਮਨ ਮੱਜਨ ਪੁਰਬ ਲੱਗੇ ਹੋਏ ਚ ਉੱਥੇ ਇਸ਼ਨਾਨ ਕਰਦਾ ਮਨ, ਜਿਹਨਾਂ ਦਾ ਇਹ ਸਤਸੰਗਤ ਜਿਹੜੀ ਹੈ ਇਹ ਤ੍ਰਿਵੇਣੀ ਹੈ, ਪ੍ਰਾਗ ਰਾਜ ਦਾ ਕੁੰਭ ਬਣਿਆ ਹੋਇਆ ਹੈ।
ਸੰਤੋ ਤਹਾ ਨਿਰੰਜਨ ਰਾਮ,
ਇਹ ਸੰਤ ਜਨੋ ਇਹ ਨਿਸ਼ਚੇ ਕਰ ਲੋ ਸੰਗਤ ਦੇ ਵਿੱਚ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਮਝ ਗਏ ਕਿ ਰਾਮ ਪਰਮੇਸ਼ਰ ਆਪ ਦੱਸਦਾ ਹੈ ਸੁਧ ਸਰੂਪ।
ਗੁਰ ਕੰਮ ਚੀਨ ਬਿਰਲਾਕ
ਇਹ ਭਾਈ ਹਰੇਕ ਨਹੀਂ ਜਾਣ ਸਕਦਾ ਸੰਗਤ ਚ ਪਰਮੇਸ਼ਰ ਵੱਸਦਾ ਹੈ ਆਪ। ਗੁਰੂ ਸਾਹਿਬ ਦੀ ਜਿਨ੍ਹਾਂ ਨੂੰ ਗੁਰਾਂ ਦੇ ਗਿਆਨ ਦੀ ਗਮਤਾ ਪ੍ਰਾਪਤ ਹੋਈ ਹੈ, ਗਿਆਨ ਦੀ ਪ੍ਰਾਪਤੀ ਹੀ ਗੁਰਾਂ ਦੁਆਰਾ, ਉਹ ਕੋਈ ਕੋਈ ਬਿਰਲਾ ਦਿਵ ਦ੍ਰਿਸ਼ਟੀ ਵਾਲਾ ਚੀਨ ਸਕਦਾ ਜਾਣ ਸਕਦਾ, ਜਿਹਦੀ ਭਾਈ ਅੱਖਾਂ ਹੀ ਝੁੰਡਿਆਈਆਂ ਹੋਈਆਂ ਵਿਕਾਰਾਂ ਨਾਲ, ਉਹਨੂੰ ਸੰਗਤ ਦੀ ਮਹਿਮਾ ਨੂੰ ਕੀ ਜਾਣਨਾ ਹੈ। ਜਿਨ੍ਹਾਂ ਨੂੰ ਗੁਰੂ ਸਾਹਿਬ ਗਿਆਨ ਗਮ ਪ੍ਰਾਪਤ ਹੋਏ ਹੈ, ਉਹ ਕੋਈ ਕੋਈ ਸੰਗਤ ਵਿੱਚੋਂ ਪਰਮੇਸ਼ਰ ਨੂੰ ਪ੍ਰਗਟ ਕਰਨ ਰੂਪ ਕਿਵੇਂ ਜਾਣਦਾ ਹੈ।
ਤਹਾਂ ਨਿਰੰਜਨ ਰਮਈਆ ਹੋ,
ਉਹ ਸੰਗਤ ਜਿੱਥੇ ਪਰਮੇਸ਼ਰ ਦੀ ਰਹਿਤ ਦੀਆਂ ਗੱਲਾਂ ਹੁੰਦੀਆਂ, ਜਿੱਥੇ ਭਗਤੀ ਦੀਆਂ ਗੱਲਾਂ ਹੁੰਦੀਆਂ ਹਨ, ਜਿੱਥੇ ਗਿਆਨ ਦੇ ਬਚਨ ਹੁੰਦੇ ਹੈ, ਉੱਥੇ ਤਹਾਂ ਨਿਰੰਜਨ
ਰਮਈਆ ਹੋ,
ਉਸ ਜਗ੍ਹਾ ਚ ਭਾਈ ਨਿਰੰਜਨ ਸ਼ੁੱਧ ਸਰੂਪ ਜੋ ਰਮਿਆ ਹੋਇਆ ਪਰਮੇਸ਼ਰ ਹੈ, ਉਹ ਸਖਿਆਤ ਹੁੰਦਾ ਸੰਗਤ ਵਿੱਚ, ਹਸਤਾਵਲ ਵੱਧ ਗਿਆਨ ਹੁੰਦਾ ਹੈ ਉਹਨਾਂ ਨੂੰ।
ਦੇਵ ਸਥਾਨ ਹੈ ਕਿਆ ਨੀਸਾ,
ਇਹ ਜਿਹੜਾ ਦੇਵ ਪਰਮੇਸ਼ਰ ਦਾ ਸਥਾਨ ਹੋਇਆ ਸਾਧ ਸੰਗਤ, ਇਹਦੀ ਮਹਾਰਾਜ ਨਿਸ਼ਾਨੀ ਦੱਸੋ ਕੀ ਹੈ ਤਾਂ ਦੱਸਦੇ ਹਮ, ਸੁਣੋ ਨਿਸ਼ਾਨੀ, ਇਹ ਨਿਸ਼ਾਨੀ ਹੈ ਸੰਗਤ ਦੀ, ਸੁਣੋ।
ਦੇਵ ਸਥਾਨ ਹੈ ਕਿਆ ਨੀਸਾਨੀ,
ਦੇਵ ਪਰਮੇਸ਼ਰ ਦਾ ਸਥਾਨ ਸਾਧ ਸੰਗਤ ਜੋ ਹੈ, ਇਹਦੀ ਕਿਹੜੀ ਨਿਸ਼ਾਨੀ ਹੈ?
ਬਾਜੇ ਸ਼ਬਦ ਅਨਾਹਦ ਬਾਣੀ,
ਕਹਿੰਦੇ ਉੱਥੇ ਬਾਜੇ ਵੱਜਦੇ ਰਹਿੰਦੇ ਹੈ, ਸ਼ਬਦ ਕੀਰਤਨ ਗਾਏ ਜਾਂਦੇ ਹੈ, ਅਨਾਹਦ ਇੱਕ ਰਸ ਪਰਮੇਸ਼ਰ ਦੀ ਬਾਣੀ ਦਾ ਉਚਾਰਨ ਹੁੰਦਾ। ਇਹ ਹੈ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀਓ, ਇੱਕ ਨਾਮ ਦਾ ਹੁਕਮ ਹੈ। ਇਸ ਪ੍ਰਕਾਰ ਸਤਸੰਗ ਜੀ ਉੱਥੇ ਬਾਜੇ ਉਚਾਰਨ ਕਰਦੇ ਸ਼ਬਦ ਬ੍ਰਹਮ ਦਾ, ਅਨਾਹਦ ਇੱਕ ਰਸ ਜਿਨ੍ਹਾਂ ਦੀ ਸੁੰਦਰ ਬਾਣੀ ਰਸਮਾਂ ਚੋਂ ਨਿਕਲ ਰਹੀ ਹੈ, ਬਾਣੀ ਵਿੱਚ ਨੇ ਸਾਧ ਜਨ ਅਵੇਂ ਚੱਲੇ ਝਰਨੇ। ਇਸ ਪ੍ਰਕਾਰ ਦੀ ਸੰਗਤ ਹੈ ਵਾਹਿਗੁਰੂ ਦੀ।
ਚੰਦ ਨਾ ਸੂਰਜ ਪਾਉਣ ਨਾ ਪਾਣੀ,
ਉੱਥੇ ਚੰਦਰਮਾ ਦੇ ਵਰਤ ਰੱਖਣ ਦੀ ਲੋੜ ਨੀ, ਵੀ ਤਾਗਾ ਦੇ ਚੰਦ ਦੇ ਤਾਈ, ਉੱਥੇ ਸੂਰਜ ਨੂੰ ਪਾਣੀ ਚੜਾਉਣ ਦੀ ਲੋੜ ਨੀ ਹੈ, ਉੱਥੇ ਪਾਉਣ ਦੇਵਤਾ ਪੂਰੇ ਵੱਲੋਂ ਵਗਦਾ ਇਹਨੂੰ ਮੱਥਾ ਟੇਕੀਏ, ਜਾਂ ਪੱਛੋਂ ਵੱਲੋਂ ਆਉਂਦਾ ਪਾਉਣ ਦੇਵਤਾ, ਜਾਂ ਇਹ ਪਾਣੀ ਦੇਵਤਾ ਗੰਗਾ ਇਹਨੂੰ ਮੱਥਾ ਟੇਕੋ, ਜਿਹੜਾ ਪਾਣੀ ਗੰਗਾ ਜਿਲ ਸਿਰ ਤੇ ਚੜਾਓ, ਇਹਨਾਂ ਗੱਲਾਂ ਦੀ ਲੋੜ ਨੀ ਹੈ ਉੱਥੇ ਸੰਗਤ ਵਿੱਚ। ਉੱਥੇ
ਚੰਦ ਨਾ ਸੂਰਜ ਪਾਉਣ ਨਾ,
ਉੱਥੇ ਚੰਦਰਮਾ ਦੇ ਵਰਤ ਰੱਖਣ ਦੀ ਲੋੜ ਨੀ, ਸੂਰਜ ਦੇ ਵਰਤ ਰੱਖਣ ਦੀ ਲੋੜ ਨੀ, ਗ੍ਰਹਿਣ ਸੂਰਜ ਮੰਨਣ ਦੀ ਲੋੜ ਨੀ, ਚੰਦਰ ਗ੍ਰਹਿਣ ਮੰਨਣ ਦੀ ਲੋੜ ਨੀ, ਅਤੇ ਪਾਉਣ ਨਾ ਪਾਣੀ, ਨਾ ਪਾਉਣ ਦਸਵੇਂਦਾਰ ਚੜਾਉਣ ਦੀ ਲੋੜ ਹੈ, ਤੇ ਨਾ ਪਾਣੀ ਚ ਖੜ ਕੇ ਜਲ ਧਾਰਾ ਕਰਨ ਦੀ ਲੋੜ ਹੈ। ਐਸੀ ਅਵਸਥਾ ਹੈ ਸੰਗਤ ਵਿੱਚ। ਤੈਂ ਚੰਦ ਨਾ ਸੂਰਜ, ਉੱਥੇ ਚੰਦਰਮਾ ਦੀ ਨਿਆਈ ਭਾਈ ਸਤੋ ਗੁਣਮਨੀ ਹੈ, ਅਤੇ ਸੂਰਜ ਨਹੀਂ ਤਮੋ ਗੁਣਮਨੀ ਹੈ, ਰਜੋ ਗੁਣਮਨੀ ਹੈ, ਤੇ ਪਾਉਣ ਰਜੋ ਗੁਣਮਨੀ ਹੈ, ਤੇ ਪਾਣੀ ਸਾਧ ਸੰਗਤ ਜੀ ਪਦਾਰਥ ਮਨੀ ਹੈ। ਇਹਨਾਂ ਸਾਰਿਆਂ ਦਾ ਤਿਆਗ ਹੈ ਸਤਸੰਗਤ ਦੇ ਵਿੱਚ, ਇਸ ਪ੍ਰਕਾਰ ਦੀ ਗੁਰੂ ਸਾਹਿਬ ਦੀ ਸੰਗਤ ਹੈ। ਤੈਂ ਚੰਦ ਨਾ ਸੂਰਜ ਪਾਉਣ ਨਾ ਪਾਣੀ, ਉੱਥੇ ਚੰਦਰਮਾ ਮਾਇਆ ਦਾ ਮੋਹ ਨਹੀਂ ਹੈ, ਅਤੇ ਨਾ ਸੂਰਜ ਤੇ ਨਾ ਤਮੋ ਗੁਣ ਹੈ ਪ੍ਰਕਾਸ਼ ਵਾਲਾ, ਨਾ ਪਾਉਣ ਰਜੋ ਗੁਣ ਹੈ, ਅਤੇ ਨਾ ਪਾਣੀ ਆਦਿਕਾਂ ਦਾ ਜਲ ਧਾਰਾ ਆਦਿਕ ਦੀ ਉਪਾਸ਼ਨਾ ਹੈ, ਉੱਥੇ ਨਾ ਪਾਉਣ ਦਸਵੇਂ ਦੁਆਰ ਚੜ੍ਹਾਈ ਦੀ ਹੈ।
ਸਾਖੀ ਜਾਗੀ ਗੁਰਮੁਖ ਜਾਣ,
ਇਹ ਗੁਰੂ ਸਾਹਿਬ ਦੀ ਸਿੱਖਿਆ ਜਿਹਨਾਂ ਦੇ ਅੰਦਰ ਜਾਗ ਪਈ ਹੈ, ਉਹਨਾਂ ਗੁਰਮੁਖਾਂ ਨੇ ਪਰਮੇਸ਼ਵਰ ਦੇ ਸਰੂਪ ਦੇ ਤਾਂ ਜਾਣੀ ਜਾਣਿਆ ਹੈ, ਲਖਤਾ ਕੀਤੀ ਹੈ, ਉਹਨਾਂ ਨੂੰ ਪ੍ਰਾਪਤ ਹੋਇਆ ਜਿਹਨਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਧਾਰੀ ਹੈ। ਗੁਰੂ ਸਾਹਿਬ ਦੀ ਸਿੱਖਿਆ ਹੈ ਸਭ ਤੋਂ ਪਹਿਲਾਂ ਗੁਰਸਿੱਖ ਨੂੰ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜ ਸਿੰਘ ਜਿਹੜੇ ਹੁਣ ਰਹਿਤ ਸਹਿਤ ਜਾਂ ਪੰਚੋ ਮਿਲੇ ਮਨ ਸਰੂਪ ਤਾਂ ਦੇਖੋ ਭਲੈ, ਜਿੱਥੇ ਰਹਿਣੀ ਦੇ ਸਹਿਤ ਸਾਡੇ ਸਿੱਖ ਮਿਲਣ, ਉਹ ਸਾਡਾ ਸਰੂਪ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਚੰਗੀ ਪ੍ਰਕਾਰ ਵੇਖਣਾ ਕਰੋ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਜਾਗਣੀ ਹੈ, ਫਿਰ ਜੋ ਮਿਲ ਪੰਚੋ ਅੰਮ੍ਰਿਤ ਦੇਈ ਤਾਂ ਕੋ ਸਿਰ ਤਰ ਅੱਜ ਪੁਣ ਲਈ, ਪੰਜੇ ਪਿਆਰੇ ਮਿਲ ਕੇ ਜਿਹੜਾ ਅੰਮ੍ਰਿਤ ਦੇਣ ਬਣਾ ਕੇ, ਪੰਜੇ ਪਿਆਰੇ ਅੰਮ੍ਰਿਤ ਬਣਾਉਣ ਵੇਲੇ ਨਿਗਾਹ ਅੰਮ੍ਰਿਤ ਰੱਖਣ, ਪਹਿਲਾਂ ਅਰਦਾਸ ਕਰਨ, ਸਣੇ ਕੇਸੀ ਇਸ਼ਨਾਨ ਕਰਨ, ਫਿਰ ਪਵਿੱਤਰ ਹੋ ਕੇ ਬੈਠਣ, ਨਵੇਂ ਪਿਛਾਕੇ ਪਹਿਰ ਕੇ ਹਜੂਰ ਵਿੱਚ ਇੱਕ ਮਨ ਹੋ ਕੇ ਆਪਦੇ ਪੰਜੇ ਪਿਆਰੇ ਸੁਧਾਈ ਕਰਾਉਣ, ਗ੍ਰੰਥੀ ਵੀ ਆਪਦੀ ਸੁਧਾਈ ਕਰਾਵੇ, ਕੜਾਹ ਪ੍ਰਸ਼ਾਦੀ ਦੇਗ ਮਹਾਰਾਜ ਦੇ ਕੋਲੇ ਸਜ ਕੇ ਆ ਜਾਵੇ, ਉਸ ਵੇਲੇ ਆਪਣੀ ਸੁਧਾਈ ਕਰਕੇ ਫਿਰ ਪੰਜ ਸਿੰਘ ਜੋ ਕੋਈ ਬਖਸ਼ਣ ਵਾਲਾ ਹੋਵੇ ਉਹਨੂੰ ਰਹਿਤ ਵਹਿਤ ਦੱਸ ਕੇ ਉਹਨੂੰ ਜੇ ਕੋਈ ਗਲਤੀ ਹੋਵੇ ਤਨਖਾਹ ਲਾ ਕੇ ਫਿਰ ਉਹਨੂੰ ਸੁਧਾਰ ਕੇ ਅੰਮ੍ਰਿਤ ਦੇ ਬਣ ਵਾਲੇ ਥਾਂ ਗੁਰੂ ਸਾਹਿਬ ਦੇ ਸਾਹਮਣੇ ਖੜੇ ਕਰ ਦੇਵੇ ਤੇ ਉਸ ਵਕਤ ਪੰਜ ਪਿਆਰੇ ਅਰਦਾਸ ਕਰਕੇ ਮਹਾਰਾਜ ਦਾ ਵਾਕ ਲੈਣ, ਗ੍ਰੰਥੀ ਵੀ ਨਾਲ ਪੰਜ ਬਾਣੀਆਂ ਦਾ ਪਾਠ ਕਰੇ, ਪੰਜ ਪਿਆਰੇ ਜਿਹੜੇ ਜਪ ਸਾਹਿਬ ਦਾ ਪਾਠ ਕਰਨ ਵੇਲੇ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਜਪ ਸਾਹਿਬ ਦਾ ਪਾਠ ਕਰਨਾ, ਪੰਜੇ ਹੀ ਜਪ ਸਾਹਿਬ ਦਾ ਪਾਠ ਕਰਨ ਅਤੇ ਫਿਰ ਇੱਕ ਸਿੰਗੁੱਚੀ ਬੋਲੇ, ਚਾਰ ਗੁਪਤ ਬੋਲਦੇ ਰਹਿਣ ਅਤੇ ਫਿਰ ਜਾਪ ਸਾਹਿਬ ਜੋ ਪੜੇ ਸਿੰਘ ਉਸ ਵੇਲੇ ਜਾਪ ਸਾਹਿਬ ਚ ਜਿਹੜਾ ਪਰਮੇਸ਼ਰ ਦੇ ਸਰੂਪ ਲੱਖਣ ਤੇ ਨਮਸਕਾਰ ਹੈ ਉਸ ਨੂੰ ਸਮਝਣ ਵਾਸਤੇ ਉਸ ਦਾ ਪਾਠ ਕਰਨ ਤੇ ਸੁਣਨ। ਇਸੇ ਪ੍ਰਕਾਰ ਸਵਈਏ ਵਿਰਾਗ ਵਾਸਤੇ ਹੈ, ਚੌਪੀ ਰੱਖਿਆ ਵਾਸਤੇ, ਬੇਨਤੀ ਵਾਸਤੇ ਹੈ, ਆਨੰਦ ਸਾਹਿਬ ਜੀਵਨ ਮੁਕਤੀ ਵਾਸਤੇ ਹੈ। ਕਿਉਂ ਪੰਜ ਬਾਣੀ ਜਿਹੜੀ ਕੱਲ ਪੜ੍ਹ ਕੇ ਅੰਮ੍ਰਿਤ ਬਣਦਾ ਤਿਆਰ ਹੁੰਦਾ, ਇਹ ਸਿੰਘਾਂ ਨੂੰ ਪੰਜ ਬਾਣੀਆਂ ਕੰਠ ਜ਼ਰੂਰ ਚਾਹੀਦੀਆਂ ਹਨ। ਸੋ ਪਾਣੀ ਬਾਣੀ ਕੰਠ ਤੋਂ ਬਗੈਰ ਠੀਕ ਨਹੀਂ। ਜਿਹਦੇ ਬਾਣੀ ਕੰਠ ਨਹੀਂ ਹੈ ਉਹ ਆਦਮੀ ਕਦੇ ਨਿਗਾਹ ਚ ਫਰਕ ਪੈ ਜੇ ਜਾਂ ਕੋਈ ਹਨੇਰਾ ਹੋ ਜੇ ਗੁਟਕੇ ਨਾਲ ਕੀ ਕਰੇਗਾ। ਇਸ ਕਰਕੇ ਪੰਜ ਬਾਣੀਆਂ ਕੰਠ ਹੋਣੀਆਂ ਚਾਹੀਦੀਆਂ ਹਨ। ਰਹਿ ਦੇ ਸਹਿਤ ਰਹਿ ਰਾਸ ਸੱਚ ਖੰਡ ਥਾਂ ਮਿਲਣ ਵਾਸਤੇ ਪੜ੍ਹਨਾ ਚਾਹੀਦਾ ਅਤੇ ਕੀਰਤਨ ਸੋਲਾ ਕੇ ਵਿਗਤ ਹੋ ਕੇ ਨਾ ਮਰੀਏ, ਇਸ ਵਾਸਤੇ ਕੀਰਤਨ ਸੋਲੇ ਪਾਠ ਦੀ ਲੋੜ ਹੈ। ਇਸ ਪ੍ਰਕਾਰ ਸਾਹਿਬ ਸੁਖਣੀ ਸਾਹਿਬ ਦਾ ਭਜਨ ਹੈ, ਆਸਾ ਦੀ ਵਾਰ 84 ਦਾ ਗੇੜ ਵੇਟਣ ਵਾਲੀ ਹੈ। ਇਸ ਪ੍ਰਕਾਰ ਗੁਰਸਿੱਖ ਅੰਮ੍ਰਿਤ ਤਿਆਰ ਕਰਦੇ ਹਨ। ਉਸ ਅੰਮ੍ਰਿਤ ਨੂੰ ਜੋ ਮਿਲ ਪੰਚੋ ਅੰਮ੍ਰਿਤ ਦੇਈ ਤਾਂ ਕੋ ਸਿਰ ਤੇ ਅੱਜ ਪੁਣ ਲਈ। ਜਿਹੜੇ ਪੰਜ ਪਿਆਰੇ ਅੰਮ੍ਰਿਤ ਨੂੰ ਸਿਰ ਤੇ ਆਖ ਕੇ ਛਕ ਲਵੇ, ਪ੍ਰਥਮ ਰਹਿਤ ਜੇ ਜਾਣ ਖੰਡੇ ਕੋ ਅੰਮ੍ਰਿਤ ਛਕੇ। ਇਹ ਰਹਿਤ ਹੈ ਪਹਿਲਾਂ ਖੰਡੇ ਦਾ ਅੰਮ੍ਰਿਤ ਛਕੇ, ਚਰਨ ਘੋਲ ਨਾ ਕਿਸੇ ਦੀ ਪੀਵੇ। ਜੇ ਕਿਸੇ ਦੀ ਚਰਨ ਘੋਲ ਲਈ ਆ ਉਹ ਅੰਮ੍ਰਿਤ ਛਕ ਲਵੇ ਅਤੇ ਅੰਮ੍ਰਿਤ ਛਕਣ ਵਾਲਾ ਕਿਸੇ ਦੇ ਪੈਰ ਧੋ ਕੇ ਨਾ ਪੀਵੇ। ਇਸ ਪ੍ਰਕਾਰ ਪ੍ਰਥਮ ਰਹਿਤ ਜੇ ਜਾਣ ਖੰਡੇ ਕੋ ਅੰਮ੍ਰਿਤ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਹੁਲ ਜੋਲੇ। ਫੇਰ ਨਾ ਕਿਸੇ ਦੀ ਚਰਨਾਮ ਲਵੇ, ਉਹ ਸਿੱਖ ਮੁਖੀ ਹੈ। ਇਹ ਅੰਮ੍ਰਿਤ ਦੀ ਮਰਜ਼ਾਦਾ ਹੈ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਸਰੂਪ ਵਿੱਚ ਪਹਿਲਾਂ ਆਪ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਜਿਉਂਦੇ ਕਰਕੇ ਫੇਰ ਅੰਮ੍ਰਿਤ ਛਕਾਇਆ ਹੈ, ਫੇਰ ਪੰਜਾਂ ਪਿਆਰ ਤੋਂ ਆਪ ਛਕਿਆ ਹੈ। ਆਪ ਦੇ ਛਕਣ ਤੋਂ ਬਾਅਦ ਔਰੰਗਜ਼ੇਬ ਨੂੰ 20,000 ਦੀ ਰਿਪੋਰਟ ਪਹੁੰਚੀ ਕਿ ਇੱਕ ਦਿਨ ਸਿੰਘ ਸਾਰੇ ਜਾਤ ਪਾਤ ਛੱਡ ਕੇ ਉਹ ਖੰਡੇ ਦੇ ਅੰਮ੍ਰਿਤ ਵਾਲੇ ਸਿੰਘ ਬਣ ਗਏ ਹੈ ਅਤੇ ਹੋਰ ਤਵਾਰੀਖਾਂ ਵਾਲਿਆਂ ਨੇ 80,000 ਨੰਬਰ ਛਕਣਾ, ਸਤਿਗੁਰਾਂ ਦੇ ਸਾਰੇ ਪਰਿਵਾਰ ਨੰਬਰ ਛਕ ਲੈਣਾ, ਸਾਹਿਬਜ਼ਾਦਿਆਂ ਨੇ, ਮਾਤਾ ਨੇ, ਸਾਰੀਆਂ ਨੇ। ਇਸ ਪ੍ਰਕਾਰ ਗੁਰੂ ਸਾਹਿਬ ਦੇ ਆਪ ਅੰਮ੍ਰਿਤ ਛਕਣ ਦਾ ਇੰਨਾ ਅਸਰ ਪਿਆ ਸਾਰੀ ਦੁਨੀਆਂ ਦੇ ਉੱਤੇ। ਇਸ ਪ੍ਰਕਾਰ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਇਹ ਗੁਰੂ ਸਾਹਿਬ ਨੇ ਮਰਿਆਦਾ ਬਣਾਈ ਹੈ। ਸੋ ਸਾਧ ਸਿੰਘ ਜੀ, ਗੁਰਸਿੱਖੋ, ਇਸ ਮਰਿਆਦਾ ਚੱਲਣ ਵਾਸਤੇ ਪਰਸੋਂ ਅੰਮ੍ਰਿਤ ਪ੍ਰਚਾਰ ਹੋਵੇਗਾ ਇੱਥੇ ਇਸ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਦੇ, ਜਿਨ੍ਹਾਂ ਭਾਗਾਂ ਵਾਲਿਆਂ ਨੂੰ ਗੁਰੂ ਕੇ ਜਹਾਜ਼ ਤੇ ਚੜ੍ਹਨਾ ਹੈ, ਆਪਦਾ ਜੰਮਣ ਮਰਨ ਮੇਟਣਾ ਹੈ, ਉਹ ਖੰਡੇ ਦਾ ਅੰਮ੍ਰਿਤ ਛੱਕ ਕੇ ਫੇਰ ਕੋਈ ਪਾਪ ਚੋਰੀ ਜਾਰੀ ਸ਼ਰਾਬ ਇਸ ਪ੍ਰਕਾਰ ਦਾ ਠੱਗੀ ਆਦਿਕਾ ਦਾ ਸੁਭਾਅ ਨਾ ਕਰੇ, ਗੁਰਸਿੱਖੀ ਦੇ ਜੀਵਨ ਚ ਜੀਵੇ, ਉਹਦੇ ਸੰਸਾਰੀ ਜ਼ਰੂਰ ਮੁਕਤ ਹੋ ਜਾਏਗਾ। ਗੁਰੂ ਸਾਹਿਬ ਆਪਣੇ ਜਾਣ ਕੇ ਉਹਨਾਂ ਨੂੰ ਆਪਦੇ ਸੱਚਖੰਡ ਚ ਵਾਸਾ ਦੇਣਗੇ। ਇਹ ਨਿਸ਼ਚਾ ਕਰੋ ਗੁਰਸਿੱਖੋ, ਜੇ ਕਰਕੇ ਕੋਈ ਥੋੜੀ ਵਾਰੀ ਗਲਤੀ ਹੋਈ ਤੇ ਮਨੁੱਖਾ ਜਾਂ ਫੇਰ ਜ਼ਰੂਰ ਮਿਲੂਗਾ ਅਤੇ ਗੁਰੂ ਸਾਹਿਬ ਕਿਰਪਾ ਕਰਕੇ ਆਪਦੀ ਸਿੱਖੀ ਚ ਪੂਰਾ ਕਰਕੇ ਬਖਸ਼ ਲੈਣਗੇ। ਚਾਹੀਦਾ ਤੁਹਾਨੂੰ ਇਸੇ ਜਨਮ ਵਿੱਚ ਹੀ ਗੁਰੂ ਕਾ ਅੰਮ੍ਰਿਤ ਛੱਕ ਕੇ ਮੁਕਤ ਹੋ ਜਾਣਾ ਚਾਹੀਦਾ ਹੈ। ਜਿਨ੍ਹਾਂ ਨੂੰ ਮਹਾਰਾਜ ਦੇ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ, ਭਾਈ ਭਗਤ ਦੇ ਸੰਤਾਨ ਚੋ ਦਿਆਲ ਦਾਸ ਸੀ, ਉਹਨੂੰ ਸੱਚੇ ਪਾਤਸ਼ਾਹ ਜੀ ਨੇ ਕਿਹਾ ਖੰਡੇ ਦਾ ਅੰਮ੍ਰਿਤ ਛੱਕ। ਇਹਨੇ ਕਿਹਾ, ਮਹਾਰਾਜ ਮੈਂ ਤਾਂ ਬੁੱਢਾ ਹੋ ਗਿਆ, ਹੁਣ ਮੇਥੋਂ ਨਹੀਂ ਛਕਿਆ ਜਾਣਾ। ਮਹਾਰਾਜ ਨੂੰ ਚੰਗਾ ਫੇ ਕਿਉਂ ਕਹਿ ਕੇ ਇਹਦਾ ਨਿਉਂਦਾ ਨਾ ਪ੍ਰਵਾਨ ਕੀਤਾ। ਫਿਰ ਗੁਰੂ ਸਾਹਿਬ ਦੇ ਮਗਰੀ ਲਈ ਫਿਰਦਾ ਰਿਹਾ, ਪ੍ਰਸ਼ਾਦ ਬਣਾ ਕੇ ਗੱਡੇ ਤੇ ਬਠਿੰਡੇ ਗਿਆ, ਨਾ ਮਹਾਰਾਜ ਨੇ ਛਕਿਆ। ਮਹਿਮਾ ਪ੍ਰਕਾਸ਼ ਲਿਖਿਆ ਹੈ, ਫਿਰ ਦਿਆਲ ਦਾਸ ਨੇ ਗਲਤੀ ਮੰਨ ਕੇ ਦੋਵੇਂ ਸਾਹਿਬ ਆ ਕੇ ਖੰਡੇ ਦਾ ਅੰਮ੍ਰਿਤ ਛਕਿਆ। ਜਦੋਂ ਗੁਰੂ ਸਾਹਿਬ ਦਾ ਅੰਮ੍ਰਿਤ ਛਕਿਆ, ਫਿਰ ਇਹਦਾ ਪ੍ਰਸ਼ਾਦ ਮਹਾਰਾਜ ਮੰਨਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇਹਦਾ ਪ੍ਰਸ਼ਾਦ ਲੈ ਕੇ ਜੋ ਦੇਖਿਆ, ਪ੍ਰਸ਼ਾਦ ਵਿੱਚ ਕੀੜੇ ਚੱਲ ਗਏ ਸਨ। ਮਹਾਰਾਜ ਨੇ ਕਿਹਾ, ਲਿਆਓ ਸਾਡੇ ਹੱਥੇ ਰੱਖੋ। ਜਦੋਂ ਹੱਥੇ ਰੱਖਿਆ, ਮਹਾਰਾਜ ਸਾਹਿਬ ਦੀ ਨਿਗਾਹ ਤੇ ਹੀ ਸਾਰਾ ਨਵਾਂ ਪ੍ਰਸ਼ਾਦ ਬਣ ਗਿਆ। ਕੀੜੇ ਕਾੜੇ ਕੋਈ ਨਹੀਂ ਸੀ, ਸਭ ਸੰਗਤ ਚ ਵਰਤਾਇਆ, ਆਪ ਵੀ ਸਤਿਗੁਰਾਂ ਨੇ ਛਕਿਆ। ਕਿਉਂ ਪ੍ਰਵਾਨ ਕੀਤਾ ਸੀ, ਭਾਈ ਭਗਤੂ ਦੇ ਪੁੱਤ ਦਿਆਲ ਦਾਸ ਨੂੰ ਦਿਆਲ ਸਿੰਘ ਨਾਮ ਰੱਖਿਆ ਸੀ। ਇਹ ਮਹਿਮਾ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ ਸਾਧ ਸੰਗਤ ਜੀ, ਇਉਂ ਪੜ੍ਹੋ ਹੁਣ ਜੀ।
ਸਾਖੀ ਜਾਗੀ ਗੁਰਮੁਖ ਜਾਣੀ,
ਇਹ ਸਿੱਖਿਆ ਗੁਰੂ ਸਾਹਿਬ ਜੀ ਦੁਆਰਾ ਜੀ ਦੀ ਬਿਰਤੀ ਜਾਗ ਪਈ ਹੈ। ਉਹਨਾਂ ਗੁਰਮੁਖਾਂ ਨੂੰ ਗੁਰਮਤ ਦੀ ਰੀਤੀ ਨੂੰ ਜਾਣਿਆ ਹੈ।
ਉਪਜੈ ਗਿਆਨ ਦੁਰਮਤ ਸੀਜੈ,
ਜਿਹਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਉਹਦੇ ਅੰਦਰ ਗੁਰਮਤ ਖੋਟੀ ਮਤ ਹੈ, ਜਿਹੜੀ ਸ਼ਰਾਬ ਪੀਣੀ, ਦੇਸਾਂ ਦੇ ਨਾਚ ਵੇਖਣੇ, ਭੈੜੇ ਕੰਮ ਕਰਨੇ, ਸਿਨਵੇ ਦੇਖਣੇ, ਗੁਰਸਿੱਖੀ ਤੋਂ ਦੂਰ ਕਰਨ ਵਾਲੇ ਮਾਰਗ ਵਿੱਚ ਚੱਲਣਾ, ਇਸ ਪ੍ਰਕਾਰ ਦੀ ਉਹਨਾਂ ਦੀ ਖੋਟੀ ਮਤ ਨਾਸ ਹੋ ਜਾਂਦੀ ਹੈ। ਜਗ
ਉਪਜੈ ਗਿਆਨ ਦੁਰਮਤ ਛੀਜੈ,
ਜਦੋਂ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਖੋਟੀ ਮਤ ਸਾਰੀ ਛਿੱਜ ਜਾਂਦੀ, ਨਾਸ ਹੋ ਜਾਂਦੀ ਹੈ।
ਅੰਮ੍ਰਿਤ ਰਸ ਗਗਨਾਂਤਰ ਭੀਜੈ,
ਇਹ ਜਿਹੜਾ ਅੰਮ੍ਰਿਤ ਦਾ ਰਸ ਹੈ ਇਹਦੇ ਅੰਦਰ ਗਗਨ ਜੋ ਹਿਰਦਾ ਅੰਦਰੋਂ ਭਿੱਜ ਜਾਂਦਾ ਹੈ, ਕਿਹਦਾ ਆਕਾਸ਼ ਜੋ ਸਾਰਿਆਂ ਦੇ ਅੰਦਰ ਹੈ ਉਸ ਵਿੱਚ ਮਨ ਮੰਨ ਜਾਂਦਾ ਹੈ, ਐਸਾ ਅੰਮ੍ਰਿਤ ਦਾ ਰਸ ਹੈ ਮਹਾਰਾਜ ਦੇ ਨਾਮ ਅੰਮ੍ਰਿਤ ਦਾ।
ਇਸ ਕਲਾ ਜੋ ਜਾਣੈ
ਭੇਦ, ਇਸ ਪ੍ਰਕਾਰ ਭਾਈ ਇਸ ਕਲਾ ਸ਼ਕਤੀ ਦੁਆਰਾ, ਅੰਮ੍ਰਿਤ ਦੀ ਤਾਕਤ ਦੁਆਰਾ, ਇਹ ਗੁਰਮਤ ਦੀ ਕਲਾ ਜੋ ਜੁਗਤੀ ਹੈ ਇਸ ਦੁਆਰਾ ਜਿਹੜਾ ਭੇਦ ਨੂੰ ਜਾਣਨਾ ਕਰੇ ਗੁਰਾਂ ਦੁਆਰਾ,
ਤਾਸ ਪਰਮ ਗੁਰਦੇਵ,
ਉਹਨੂੰ ਪਰਮ ਜੋ ਵੱਡਾ ਗੁਰਦੇਵ ਅਕਾਲ ਪੁਰਖ ਰੂਪ ਹੈ, ਉਹਨੂੰ ਵਾਹਿਗੁਰੂ ਜੋ ਗੁਰੂ ਹੈ ਸਾਰਿਆਂ ਦਾ ਗੁਰੂ ਹੈ, ਗੁਰ ਈਸ਼ਵਰ ਗੁਰ ਗੋਰਖ ਬ੍ਰਹਮਾ ਗੁਰ, ਈਸ਼ਵਰ ਸ਼ਿਵਜੀ ਦਾ ਵੀ ਗੁਰੂ ਹੈ, ਵਿਸ਼ਨੂੰ ਦਾ ਵੀ ਗੁਰੂ ਹੈ, ਬ੍ਰਹਮਾ ਦਾ ਵੀ ਗੁਰੂ ਹੈ, ਉਹਨੂੰ ਉਹ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ।
ਦਸਵਾਂ ਦੁਆਰਾ ਅਗਮ ਅਪਾਰਾ,
ਇਹ ਸਾਧ ਸਿੰਘ ਜੀ ਦਸਾਂ ਇੰਦਰੀਆਂ ਦਾ ਜਿਹੜਾ ਰੋਕਣਾ ਇਹ ਦਸਵਾਂ ਦੁਆਰ ਹੈ, ਅਥਵਾ ਦਸਵਾਂ ਦੁਆਰਾ ਪੰਜਾਂ ਤੱਤਾਂ ਦੀ ਜਿਹੜੀ ਧਾਰਨ ਕਰਨੀ ਹੈ, ਪੰਜਾਂ ਤੱਤਾਂ ਦੀ ਪਾਉਣ ਵਿੱਚੋਂ ਸਾਧ ਸਿੰਘ ਜੀ ਨਿਰਲੇਪਤਾ ਤੇ ਪਾਣੀ ਵਿੱਚੋਂ ਨਿਰਮਲਤਾ, ਅਗਨੀ ਵਿੱਚੋਂ ਪ੍ਰਕਾਸ਼, ਆਕਾਸ਼ ਚੋਂ ਨਿਰਖੋਭਤਾ, ਧਰਤੀ ਵਿੱਚੋਂ ਖੇਵਾਂ, ਇਹ ਪੰਜਾਂ ਤੱਤਾਂ ਦੀ ਧਾਰਨਾ ਹੈ। ਤੇ ਪੰਜ ਸਭ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਗੁਣਾਂ ਦੇ ਸਹਿਤ ਜਿਹਨਾਂ ਦਾ ਦਸਵਾਂ ਦੁਆਰ ਸਾਧ ਸੰਗਤ ਬਣਿਆ ਹੋਇਆ ਹੈ।
ਆਗਮ ਅਪਾਰ,
ਆਗਮ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਗਮਤਾ ਤੋਂ ਪਰੇ ਹੈ, ਪ੍ਰਕਿਰਤੀ ਦੇ ਕਾਰੋਬਾਰ ਤੋਂ ਰਹਿਤ ਹੈ ਸਰੂਪ।
ਪਰਮ ਪੁਰਖ ਕੀ ਘਾਟੀ,
ਉਹ ਜੋ ਪਰਮ ਵੱਡਾ ਹੈ ਪੁਰਖ ਪੂਰਨ ਪਰਮੇਸ਼ਵਰ, ਉਹਦੇ ਗਿਆਨ ਦੀ ਪ੍ਰਾਪਤੀ ਦੀ ਇਹ ਘਾਟੀ ਸਥਾਨ ਹੈ।
ਉਪਰ ਹਾਟ ਹਾਟ ਪਰ ਆਲਾ,
ਇਹ ਸਾਧ ਸੰਗਤ ਜੀ ਸਾਰਿਆਂ ਖੰਡਾਂ ਵਿੱਚ ਭਾਰਤ ਵਰਸ਼ ਜਿਹੜਾ ਹੈ ਉੱਪਰ ਹੈ, ਅਤੇ ਭਾਰਤ ਵਰਸ਼ ਦੇ ਉੱਪਰ ਉੱਪਰ ਹਾਟ,
ਉਪਰ ਹਾਟ ਹਾਟ ਪਰ ਆਲਾ,
ਇਹ ਹਾਟ ਖੰਡਾਂ ਰੂਪੀ ਹੱਟਾਂ ਵਿੱਚੋਂ ਭਾਰਤ ਵਰਸ਼ ਜਿਹੜਾ ਹੈ ਉੱਪਰ ਹੱਟ ਹੈ। ਇਸ ਭਾਰਤ ਵਰਸ਼ ਰੂਪੀ ਹੱਟ ਵਿੱਚ ਮਨੁੱਖਾ ਜਨਮ ਹੈ ਜਿਹੜਾ, ਤੇ ਸਤਸੰਗਤ ਦੀ ਪ੍ਰਾਪਤੀ ਹੋਈ ਹੈ, ਉਸ ਦੇ ਵਿੱਚ ਮਨੁੱਖਾ ਜਨਮ ਰੂਪੀ ਹੱਟ ਪਰ ਸਾਧ ਸੰਗਤ ਰੂਪੀ ਆਲਾ ਹੈ। ਇਹ
ਆਲੇ ਭੀਤਰ ਥਾਤੀ,
ਸਾਧ ਸੰਗਤ ਰੂਪੀ ਆਲੇ ਵਿੱਚ ਬ੍ਰਹਮ ਵਿਦਿਆ ਰੂਪੀ ਥੈਲੀ ਰੱਖੀ ਹੋਈ ਹੈ ਮਹਾਰਾਜ ਨੇ ਆਪ।
ਜਾਗਤ ਰਹੇ ਸੋ ਕਬੂ ਨਾ ਸੋ,
ਜਿਹੜਾ ਭਾਈ ਗਿਆਨ ਵਾਸਤਾ ਜਾਗਦਾ ਰਹੇ, ਕਦੇ ਵੀ ਆਲਸ ਕਰਕੇ ਪ੍ਰਮਾਦੀ ਹੋ ਕੇ ਕੰਨ ਮੁੱਢ ਮਾਰ ਛੱਡਣਾ, ਗੁਰੂ ਦੇ ਉਪਦੇਸ਼ ਨੂੰ ਨਾ ਕਮਾਉਣਾ, ਇਉਂ ਨਾ ਸਮੇਂ
ਤੀਨ ਤੇ ਲੋਕ ਸਮਾਧ ਪਲੋਵੈ,
ਉਹ ਤਿੰਨਾਂ ਲੋਕਾਂ ਨੂੰ ਸਰਗ ਲੋਕ ਮਾਤ ਲੋਕ ਪਤਾਲ ਆਦਿਕਾਂ ਨੂੰ, ਅਤੇ ਤਿੰਨੇ ਤਿਰਕਾਂ ਜਿਹੜੀਆਂ ਰਾਜਸੀ ਤਾਮਸੀ ਸਾਂਤਕੀ ਸੁਭਾਅ ਹੈ, ਤਿੰਨੇ ਤਿਰਕਾਂ ਕਰਤਾ ਕਰਮ ਕਿਰਿਆ ਆਦਿਕ, ਅਤੇ ਤਿੰਨੇ ਧਿਆਤਾ ਧਿਆਨ ਤੇ, ਤਿੰਨੇ ਗਿਆਤਾ ਗਿਆਨ ਗੇ, ਪ੍ਰਮਾਤਾ ਪ੍ਰਮਾਨ ਪ੍ਰਮੇਹ, ਇਹਨਾਂ ਨੂੰ ਤਿੰਨਾਂ ਨੂੰ ਲੋਕ ਜੋ ਪ੍ਰਕਾਸ਼ ਰੂਪ ਹੈ ਤਿਹਾਂ ਦਾ, ਉਸ ਦੇ ਵਿੱਚ ਪਲੋ ਹੈ ਜਾਗਰ ਸੁਪਨ ਦਾ ਸਖੋਤ ਦਾ ਜੋ ਪ੍ਰਕਾਸ਼ ਰੂਪ, ਉਸ ਦੇ ਲੋਕ ਪ੍ਰਕਾਸ਼ ਵਿੱਚ ਪਲਾ ਦੇਵੇ, ਇਹਨਾਂ ਨੂੰ ਅਲੋਪ ਕਰ ਦੇਵੇ, ਐਸੀ ਵਿਚਾਰ ਵਿੱਚ ਟਿਕੇ।
ਬੀਜ ਮੰਤਰ ਲੈ ਹਿਰਦੈ ਰਹੇ,
ਬੀਜ ਮੰਤਰ ਸਾਧ ਸੰਗਤ ਜੀ ਚੌਹਾਂ ਅੱਖਰਾਂ ਦਾ ਚੌਹਾਂ ਜਾਪਾਂ ਦਾ ਬੀਜ ਹੈ, ਵਾਸਦੇਵ ਦਾ ਬੀਜ ਵਾਦਾ ਹੈ, ਅਤੇ ਹਰ ਹਰ ਨਾਮ ਦਾ ਹਾਹਾ ਹੈ, ਅਤੇ ਗੋਬਿੰਦ ਨਾਮ ਦਾ ਗੱਗਾ ਹੈ, ਰਾਮ ਨਾਮ ਦਾ ਰਾਰਾ ਹੈ, ਇਹ ਜਿਹੜੇ ਬੀਜ ਮੰਤਰ ਹੈ ਚਾਰੇ ਯੁਗਾਂ ਦੇ ਜਾਪ, ਇਹਨਾਂ ਦਾ ਬੀਜ ਰੂਪ ਵਾਹਿਗੁਰੂ ਹੈ। ਇਸ ਮੰਤਰ ਨੂੰ ਲੈ ਕੇ ਹਿਰਦੇ ਚ ਰੱਖੇ, ਹਰ ਵਕਤ ਵਸਾਵੇ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਵੇਦ ਕਤੇ ਅਗੋਚਰਾ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਆਪ ਜੀ ਨੇ ਬਾਣੀ ਚ ਲਿਖਿਆ ਹੈ ਕਿ ਕੀ ਆਖੇਲ ਬੜ ਵੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਇਸ ਨੂੰ ਬੀਜ ਮੰਤਰ ਨੂੰ,
ਬੀਜ ਮੰਤਰ ਲੈ ਹਿਰਦੈ ਰਹੇ,
ਸਾਰਿਆਂ ਮੰਤਰਾਂ ਦਾ ਬੀਜ ਹੈ ਇਹ ਚੌਹਾਂ ਯੁਗਾਂ ਦਿਆਂ ਦਾ, ਇਹਨੂੰ ਲੈ ਕੇ ਹਿਰਦੇ ਚ ਰੱਖਣਾ ਕਰੇ, ਹਰ ਵਕਤ ਜਪਣਾ ਕਰੇ।
ਮਨੁਆ
ਇਸ ਨੂੰ ਬੀਜ ਮੰਤਰ,
ਮਨੁਆ ਉਲਟ ਸੁਣ ਮਹਿ ਗਹਿ,
ਮਨ ਨੂੰ ਸੰਸਾਰ ਵੱਲੋਂ ਉਲਟਾ ਕੇ ਸੁਣ ਜੋ ਫੁਰੂ ਬ੍ਰਹਮ ਹੈ, ਚੱਕਰ ਚ ਗਹੇ ਪਕੜ ਨਾ ਕਰੇ, ਮੈਨੂੰ ਹੋਰ ਪਾਸੇ ਦੌੜਨ ਨਾ ਦੇਵੇ।
ਜਾਗਤ ਰਹੇ ਨਾ ਅਲੀਆ ਭਾਗੇ।
ਇਸ ਪ੍ਰਕਾਰ ਗਿਆਨ ਵਸਤਾ ਚ ਜਾਗਦਾ ਰਹੇ। ਅਲੀਆਂ ਇੰਦਰੀਆਂ ਵਿਸ਼ਿਆਂ ਦਾ ਨਾ ਭਖਣ ਕਰਨ, ਵਿਸ਼ਿਆਂ ਦੇ ਪ੍ਰੈਣ ਨਾ ਹੋਣ ਕਦੇ ਇੰਦਰੀਆਂ।
ਪੰਜੋ ਇੰਦਰੀ ਬਸ ਕਰ ਰੱਖ,
ਪੰਜੇ ਕਰਮ ਇੰਦਰੀਆਂ ਨੂੰ ਵੀ ਬਸ ਕਰਕੇ ਰੱਖੇ। ਕਰਮ ਇੰਦਰੀਆਂ ਕਰਕੇ ਵੀ ਕੋਈ ਕਿਹਾ ਚੁੱਕਾ, ਹੁਣ ਤਾਂ ਟਾਈਮ ਹੋ ਹੀ ਗਿਆ।
ਪੰਜੋ ਇੰਦਰੀ ਬਸ ਕਰ ਰੱਖ,
ਪੰਜੋ ਇੰਦਰੀ ਬਸ ਕਰ ਰੱਖ। ਪੰਜੇ ਜਿਹੜੀਆਂ ਕਰਮ ਇੰਦਰੀਆਂ ਹਨ, ਹੱਥਾਂ ਦੇ ਨਾਲ ਚੋਰੀ ਨਾ ਕਰੇ, ਪੈਰਾਂ ਦੇ ਨਾਲ ਕੁਸੰਗ ਚ ਨਾ ਜਾਵੇ, ਜ਼ਬਾਨ ਨਾਲ ਝੂਠ ਨਾ ਬੋਲੇ, ਅਤੇ ਇਸੇ ਪ੍ਰਕਾਰ ਇਹ ਕਿਰਿਆ ਜਿਹੜੀ ਹੈ ਖੋਟੀ ਨਾ ਕਰੇ ਕਿਸੇ ਪ੍ਰਕਾਰ ਦੀ। ਇਹਨਾਂ ਨੂੰ ਪੰਜੇ ਕਰਮ ਇੰਦਰੀਆਂ ਨੂੰ ਵਸ ਕਰਕੇ ਰੱਖੇ, ਅਧੀਨ ਕਰਕੇ।
ਗੁਰ ਕੀ ਸਾਖੀ ਰੱਖ,
ਸਤਿਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਦਿੱਤੀ ਅੰਮ੍ਰਿਤ ਨਾਮ ਦੀ, ਉਹਨੂੰ ਚਿੱਤ ਵਿੱਚ ਰੱਖੇ ਹਰ ਵਕਤ ਵਸਾ ਕੇ।
ਮਨ ਤਨ ਅਰਪੈ ਕ੍ਰਿਸ਼ਨ ਪਰੀ,
ਮਨ ਤਨ ਆਪਣਾ ਕ੍ਰਿਸ਼ਨ ਹੈ ਜਿਹਦੇ ਚ ਮੜੱਪਣ ਹੈ ਨੀ, ਐਸਾ ਜਿਹੜਾ ਚੇਤਨ ਹੈ ਮਾੜਾ ਪੁਣਾ ਨੀ, ਜਿਸ ਵਿੱਚ ਜਿਹੜਾ ਸਦਾ ਪ੍ਰਕਾਸ਼ ਰੂਪ ਹੈ। ਕ੍ਰਿਸ਼ਨ ਨਾਮ ਅਗਨੀ ਦਾ ਹੈ, ਅਗਨੀ ਦੀ ਨਿਆਈ ਪ੍ਰਕਾਸ਼ ਰੂਪ ਹੈ ਜੋ। ਕ੍ਰਿਸ਼ਨ ਨਾਮ ਭੂਮਾ ਦਾ, ਧਰਤੀ ਦਾ ਭੂਮਾ ਰੂਪ ਜੋ ਬ੍ਰਹਮ ਹੈ, ਜਿਸ ਵਿੱਚ ਮੜੱਪਣ ਮਾੜਾ ਪੁਣਾ ਹੀ ਨੀ। ਵਿਕਾਰ ਆਦਿਕ ਉਹ ਨਾ ਤਾਮੰਗ ਨਾ ਕ੍ਰੋਧੰਗ ਨਾ ਲੋਭੰਗ ਨਾ ਮੋਹੰ, ਐਸਾ ਜੋ ਕ੍ਰਿਸ਼ਨ ਪਰਮੇਸ਼ਰ ਹੈ ਬਲਵਲ ਰੂਪ ਪ੍ਰਕਾਸ਼ ਰੂਪ, ਉਹਦੀ ਪ੍ਰੀਤੀ ਵਿੱਚ ਮਨ ਤੇ ਤਨ ਨੂੰ ਅਰਪਣਾ ਕਰੇ, ਲਾਉਣਾ ਕਰੇ।
ਕਰ ਫਲ ਕਰ ਫਲ ਵਿਸਾਖਾ ਵਿਚਾਰੇ।
ਇਸ ਪ੍ਰਕਾਰ ਜਿਹੜੀ ਗੁਰੂ ਸਾਹਿਬ ਦੀ ਸਿੱਖਿਆ ਹੈ ਇਹ ਵਿਚਾਰਨੀਏ, ਪੱਲਵ ਨਾਉ ਜਹਾਜ਼ ਬਣਾਵੇ। ਇਹ ਇੱਕ ਜਹਾਜ਼ ਹੈ ਜਿਹੜਾ ਗੁਰੂ ਸਾਹਿਬ ਦੀ ਸਿੱਖਿਆ ਦੀ ਵਿਚਾਰ ਕਰਨੀ ਹੈ।
ਆਪਣਾ ਜਨਮ ਨਾ ਜੂਐ
ਹਾਰੇ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਸੰਸਾਰ ਸਮੁੰਦਰ ਤੋਂ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਂਦਾ ਹੈ। ਆਪਣਾ ਜਨਮ ਵਿਸ਼ਿਆਂ ਰੂਪੀ ਜੂਏ ਵਿੱਚ, ਸ਼ਬਦ ਸਪਰਸ਼ ਰੂਪ ਰਸ ਗੰਧ ਵੀ ਜਿਹੜਾ ਲਾਉਣਾ ਹੈ, ਇਹ ਜੂਏ ਚ ਨਾ ਆਪਣੇ ਜਨਮ ਨੂੰ ਹਾਰੇ, ਕਦੇ ਵਿਕਾਰਾਂ ਚ ਨਾ ਫਸੇ।
ਅਸਰ ਨਦੀ ਕਾ ਬੰਧ ਹੈ ਮੂਲ,
ਅਸਰ ਨਦੀ ਕਿਹੜੀ ਆਸਰੀ ਸੰਪਦਾ ਹੈ ਜਿਹੜੀ ਕਾਮ ਕਰੋ ਲੋਭ ਮੋਹ ਹੰਕਾਰ, ਇਹਨਾਂ ਦੀ ਨਦੀ ਕੀ ਹੈ ਵਿਦਿਆ। ਇਹਨੂੰ ਇਹਦੇ ਮੂਲ ਮੁੱਢ ਨੂੰ ਅਵਿਦਿਆ ਨੂੰ ਜਨਮ ਤੋਂ ਲਾ ਕੇ ਰੋਕ ਲਵੇ। ਅਸਰ ਨਦੀ ਕਾ ਆਸਰੀ ਸੰਪਦਾ, ਨਦੀ ਦਾ ਮੂਲ ਕੌਣ ਹੈ? ਅਗਿਆਨ। ਉਸ ਨੂੰ ਬੰਨਣਾ ਕਰੇ, ਰੋਕਣਾ ਕਰੇ।
ਪੱਛਮ ਫੇਰ ਚੜਾਵੇ ਸੂ,
ਪੱਛਮ ਪਿੱਛੇ ਹਟ ਕੇ ਕੁਸੰਗਤ ਵੱਲੋਂ। ਅਸਰ ਬੈਂਤਾਂ ਦੀ ਆਸਰੀ ਸਮਾਂ ਨਦੀ ਕੀ ਹੈ? ਕੁਸੰਗਤ। ਉਹਦੇ ਵੱਲੋਂ ਅਸਰ ਨਦੀ ਕਾ,
ਅਸਰ ਨਦੀ ਕਾ ਬੰਧ ਹੈ ਮੂਲ।
ਇਹ ਕੁਸੰਗਤ ਜਿਹੜੀ ਆਸਰੀ ਸੰਪਦਾ ਦੀ ਨਦੀ, ਇਹਨੂੰ ਮੂਲ ਮੁੱਢ ਤੋਂ ਲਾ ਕੇ, ਜਨਮ ਤੋਂ ਲਾ ਕੇ ਕੋ ਰੋਕਣਾ ਕਰੇ, ਕਦੇ ਵੀ ਕੁਸੰਗ ਚ ਨਾ ਜਾਵੇ।
ਪੱਛਮ ਫੇਰ ਚੜਾਵੇ,
ਅਤੇ ਕੁਸੰਗਤ ਵੱਲੋਂ ਜਿਹੜਾ ਪੱਛਮ ਪਿੱਛੇ ਹਟਣਾ ਹੈ ਤੇ ਪਿੱਛੇ ਵਾਹਿਗੁਰੂ ਵੱਲ ਹੋਣਾ ਹੈ, ਸੰਸਾਰ ਵੱਲੋਂ ਹਟ ਕੇ ਇੱਧਰ ਸੂਰਜ ਗਿਆਨ ਵਿੱਚ ਬਿਰਤੀ ਨੂੰ ਚੜਾਉਣਾ ਕਰੇ।
ਅਜਰ ਜਰੈ ਸੋ ਨਿਜਰ ਚਰੈ,
ਅਜਰ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ, ਇਹ ਜਰੇ ਨਹੀਂ ਜਾਂਦੇ ਜਦੋਂ ਆਉਂਦੇ ਹੈ। ਕਾਮ ਕਰੋ ਜਲੇ ਸਭ ਕੋਈ, ਇਹਨੂੰ ਰੋਕ ਕੇ ਰੱਖੇ ਸਮਦਮ ਸਾਧਨਾ ਦੇ ਨਾਲ।
ਸੋ ਨਿਜਰ ਚਰੈ,
ਉਹਦੇ ਅੰਦਰ ਇੱਕ ਰਸ ਝਰਨਾ ਝਰਦਾ, ਨਿਜਰੋਂ ਗੁਰਮੁਖ ਬਾਣੀ ਅਗੜ ਕਢਾਵਾ ਹੈ, ਇੱਕ ਰਸ ਨਾਮ ਦਾ ਝਰਨਾ ਪ੍ਰਵਾਹ ਜਪਾ ਜਾਪ ਦਾ ਝੜਨ ਲੱਗ ਜਾਂਦਾ ਹੈ।
ਜਗਨਨਾਥ ਸਿਉ ਗੋਸ਼ਟ ਕਰੈ,
ਜਗਨਨਾਥ ਪਰਮੇਸ਼ਰ ਸਤਸੰਗਤ ਚ ਪ੍ਰਗਟ ਹੋ ਜਾਂਦਾ ਹੈ, ਉਹਦੇ ਨਾਲ ਜੋ ਪਰਸ਼ਨ ਹੋਵੇ ਉਹਦਾ ਉੱਤਰ ਮਹਾਰਾਜ ਸਾਹਿਬ ਦੇ ਦਿੰਦੇ ਹੈ। ਇਉਂ ਚਰਚਾ ਜਿਵੇਂ ਭਗਤਾਂ ਨਾਲ ਪਿੱਛੇ ਬਚਨ ਦਾ ਸਰਗੁਣ ਰੂਪ ਧਾਰ ਕੇ ਕਰਦੇ ਰਹੇ ਹੈ, ਇਵੇਂ ਆਪਦੇ ਭਗਤਾਂ ਦੇ ਵੱਸ ਹੋ ਕੇ ਮਹਾਰਾਜ ਸਾਹਿਬ ਉਹਨਾਂ ਦੇ ਪਿਆਰ ਚ ਜੋ ਚਾਹੁੰਦੇ ਹੈ ਭਗਤ ਨੂੰ ਉੱਤਰ ਦਿੰਦੇ ਹੈ, ਜੋ ਪਦਾਰਥ ਦੀ ਲੋੜ ਹੁੰਦੀ ਪਦਾਰਥ ਬਖਸ਼ਦੇ ਹੈ। ਇਸ ਪ੍ਰਕਾਰ ਗੋਸ਼ਟ ਚਰਚਾ ਕਰੇ, ਗੋ ਬਾਣੀ ਇਸ਼ਟ ਪਿਆਰੀ ਦੇ ਨਾਲ ਬਚਨ ਬਿਲਾਸ ਕਰੇ।
ਚੌਮੁਖ ਦੀਵਾ ਜੋਤ ਦੁਆ,
ਇਸ ਪ੍ਰਕਾਰ ਚੌਮੁਖ ਦੀਵਾ, ਇਹ ਸਾਧ ਸੰਗਤ ਜਿਹੜੀ ਹੈ ਚਮੁਖੀ ਇਹ ਦੀਵੇ ਵਰਗੀ ਹੈ, ਇਹਦੇ ਚ ਜੋਤੀ ਦਾ ਇਹ ਦੁਆਰਾ ਹੈ। ਚੌਮੁਖ ਦੀਵਾ ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ, ਮਨ ਬੁੱਧ ਚਿੱਤ ਹੰਕਾਰ ਜਿਹੜੇ ਹੈ ਚਾਰ ਮੁੱਖ ਹਨਗੇ ਇਸ ਦੀਵੇ ਦੇ। ਇਹਦੇ ਚ ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ, ਇਹ ਚਾਰ ਬੱਤੀਆਂ ਪਾਈਆਂ ਹੋਈਆਂ ਹਨ। ਸਰਗੁਣ ਗਿਆਨ, ਮੰਨਣ ਗਿਆਨ, ਅਧਿਆਸਨ ਗਿਆਨ, ਤਤੁੰਗ ਦਾ ਸੋਧਨ, ਇਹ ਵਿੱਚ ਜੋਤੀ ਹੈ। ਦੁਆਰੇ ਵਿੱਚ ਬੱਤੀਆਂ ਨੂੰ ਇਹ ਜੋਤ ਲਾਈ ਹੋਈ ਹੈ, ਇਹ ਗਿਆਨ ਦਾ ਪ੍ਰਕਾਸ਼ ਹੋ ਰਿਹਾ ਹੈ ਸਤਸੰਗਤ ਦੇ ਵਿੱਚ।
ਪਲੂ ਆਲ ਅੰਤ ਮੂਲ ਵਿਚਕਾਰ,
ਇਸ ਪ੍ਰਕਾਰ ਸਾਸਨੀ ਪਲੂ ਕੌਣ? ਪੱਤਰਿਆਂ ਦੀ ਨਿਆਈ ਜਿਹੜੇ ਹਨਗੇ ਕੋਸ਼, ਇਹਨਾਂ ਅੰਤ ਲਾਂਭੇ ਕਰ ਦੇਵੇ ਪੰਜਾਂ ਕੋਸਾਂ ਦੀ ਵਿਚਾਰ ਨੂੰ।
ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਇਹਨਾਂ ਤੋਂ ਲਾਂਭੇ ਕਰਨ ਵਿੱਚ ਦੀ ਬਿਰਤੀ ਨੂੰ, ਮੂਲ ਜਿਹੜਾ ਇਹਨਾਂ ਦਾ ਕਾਰਨ ਹੈ ਚੇਤਨ, ਉਹਦੇ ਵਿਚਕਾਰ ਚਿੱਤੀ ਨੂੰ ਚੇਤਨ ਰੂਪ ਚ ਟਿਕਾਵੇ, ਚਿੱਤ ਦੀ ਬਿਰਤੀ ਨੂੰ ਇਹ ਸੰਗਤ ਵਿੱਚੋਂ ਲਾਭ ਪ੍ਰਾਪਤ ਕਰੇ।
ਸਰਬ ਕਲਾ ਲੈ ਆਪੇ ਰਹੇ,
ਫਿਰ ਉਹ ਈਸ਼ਵਰ ਦਾ ਸਰੂਪ ਹੀ ਹੋ ਜਾਂਦਾ, ਸਾਰੀਆਂ ਕਲਾ ਸ਼ਕਤੀਆਂ ਨੂੰ ਲੈ ਕੇ ਆਪਣੇ ਆਪ ਚ ਸਥਿਤ ਰਹੇ, ਫਿਰ ਵੀ ਭਾਣਾ ਮੰਨੇ, ਆਪ ਨਾ ਜਨਾਵੇ, ਆਪਣੇ ਆਪ ਨੂੰ ਨਾ ਜਨਾਵੇ ਕੁਝ।
ਮਨ ਮਾਨਕ ਰਤਨਾ ਮਹਿ ਗੁਹੈ,
ਮਨ ਨੂੰ ਸਾਧ ਸਿੰਘ ਜੀ ਮਾਨਕ ਵਰਗਾ ਸ਼ੁੱਧ ਕਰਕੇ ਰਤਨਾ ਵਿਰਾਗ ਆਦਿ ਗੁਣਾਂ ਚ ਗੁੰਦ ਕੇ ਰੱਖੇ, ਹਰ ਵਾਰ ਕਦੇ ਵਿਰਾਗ ਨਾ ਤਿਆਗੇ, ਇਉਂ ਨਾ ਵੀ ਚੱਲ ਵੀ ਹੁਣ ਮੈਨੂੰ ਕੀ ਲੱਗ ਚੱਲਿਆ, ਗਿਆਨ ਵਾਹਿ ਨੂੰ ਕੀ ਮਾਇਆ ਮੋਹ ਸਕਦੀ ਹੈ। ਇਹ ਸਾਧ ਸਿੰਘ ਜੀ ਜੈਵਨ ਮੁਨੀ ਲਿਖਦਾ ਸੀ, ਇਹ ਜਿਸ ਵਕਤ ਜੈਵਨੀ ਇਸ ਨੂੰ ਬਣਾਇਆ ਹੈ ਪੂਰਵ ਮੀਮਾਸਾ ਸ਼ਾਸਤਰ, ਉਸ ਵੇਲੇ ਵਿਆਸ ਲਿਖੀ ਨੇ ਇਹਨੂੰ ਪਰਖਣ ਵਾਸਤੇ ਇੱਕ ਰਾਜੇ ਦੀ ਪੁੱਤਰ ਦੀ ਜੰਜ ਬਣਾ ਦਿੱਤੀ, ਉਹ ਜੰਜ ਨੂੰ ਬਣਾ ਕੇ ਸਾਧ ਸਿੰਘ ਜੀ ਪੁੱਤਰ ਦੇ ਨੂੰ ਉਸ ਵਕਤ ਆਪ ਲਾੜੀ ਦਾ ਰੂਪ ਧਾਰ ਲਿਆ। ਵਿਆਸ ਲਿਖੀ ਨੇ ਜਨਮ ਦੇ ਜਿੱਥੇ ਮੱਠ ਸੀ ਉੱਥੇ ਆ ਗਿਆ, ਉੱਥੇ ਆ ਕੇ ਆਪਦੀ ਸ਼ਕਤੀ ਨੇ ਛੇਰ ਕੱਢਤਾ, ਜਨ ਸਾਰੀ ਭੱਜ ਗਈ, ਇਹ ਡੋਲੇ ਚ ਬੈਠਾ ਹੀ ਰੋਣ ਲੱਗ ਗਿਆ। ਜੋ ਰੋਣ ਲੱਗ ਗਿਆ ਜੈਵਨੀ ਨੂੰ ਤਰਸ ਆਇਆ ਕਿ ਲੜਕੀ ਹੈ ਕੋਈ ਰਾਜਪੁੱਤਰੀ, ਇਹ ਰੋਂਦੀ ਹੈ। ਉਸ ਵੇਲੇ ਆ ਕੇ ਕਹਿੰਦਾ ਬੀਬੀ ਮੇਰੇ ਸ਼ਰਮ ਚ ਰਾਤ ਨੂੰ ਰਹੋ, ਅਤੇ ਸਵੇਰੇ ਜਿੱਥੇ ਜਾਣ ਵਾਲੇ ਰੇਸ਼ਮ ਤੂੰ ਚਲੀ ਜਾਈ, ਤੇਰੇ ਜਿਹੜੇ ਪੇਕਿਆਂ ਦੇ ਲੋਕ ਹੈ ਜਾਂ ਉਹ ਆ ਕੇ ਲੈ ਜਾਣਗੇ। ਇਸ ਪ੍ਰਕਾਰ ਕਹਿ ਕੇ ਆਪਦੇ ਮੜ ਚ ਲਿਆਇਆ, ਮੜ ਚ ਲਿਆ ਕੇ ਕਹਿਤਾ ਬੀਬੀ ਜੇ ਮੈਂ ਵੀ ਹਾਕ ਮਾਰਾਂ ਤੈਂ ਬਾਰ ਨੀ ਖੋਲਣਾ, ਰਾਤ ਨੂੰ ਦੈਂਤ ਪੈਂਦੇ ਹੈ। ਇਉਂ ਕਹਿ ਕੇ ਬੰਦੋਬਸਤ ਕਰਕੇ ਜੈਨ ਮੁਨੀ ਆਪਦੀ ਕੁਟੀਆ ਜਾ ਬੈਠਾ। ਵਿਆਸ ਮੁਨੀ ਜਿਹੜਾ ਸੀ ਉਸ ਨੂੰ ਵੇਦ ਦੀਆਂ ਰਚਾਈਆਂ ਜਾਂ ਮਿੱਠੀਆਂ ਉਚਾਰੀਆਂ, ਜੈਵਨ ਤੋਂ ਬੈਠਿਆ ਨਾ ਗਿਆ, ਆ ਕੇ ਕਹਿੰਦਾ ਬਾਰ ਖੋਲ, ਇਹ ਕਹੇ ਬਾਰ ਨੀ ਖੋਲਣਾ, ਜੈਵਨ ਦਾ ਆ ਗਿਆ ਕਹਿੰਦੇ ਮੈਂ ਹੀ ਜੈਵਨ ਹੈ, ਕਹਿੰਦੇ ਕੁਛ ਕਹੋ ਦਿਨ ਚੜ੍ਹੇ ਤੱਕ ਬਾਰ ਨੀ ਖੋਲਣਾ। ਫਿਰ ਜੈਵਨ ਨੇ ਮੱਠ ਪਾੜ ਕੇ ਉੱਤੋਂ ਦੀ ਲੰਕ ਪਿਆ ਥੱਲੇ, ਥੱਲੇ ਵੇਖਿਆ ਤਾਂ ਜਟਾਂ ਜੂਟ ਵਿਆਸ ਲਿਖੀ ਬੈਠਾ, ਕਹਿੰਦਾ ਉਹ ਤੂੰ ਕਹਿੰਦਾ ਸੀ ਗਿਆਨ ਮਾਨ ਨੂੰ ਮਾਇਆ ਨੀ ਮੋਹਤ ਕਰ ਸਕਦੀ, ਹੁਣ ਤੇਰੀ ਕੀ ਹਾਲ ਹੈ ਮੜ ਚ ਲਮਕਦੇ ਤੋਂ। ਇਸ ਪ੍ਰਕਾਰ ਫਿਰ ਉਹਦਾ ਜਿਹੜਾ ਪੁਸਤਕ ਸੀ ਉਹ ਡੋਬਿਆ ਪਾਣੀ ਵਿੱਚ, ਤੇ ਕਹੋ ਮਨ ਵੀ ਮਾਇਆ ਤੋਂ ਫਿਰ ਵੀ ਗਿਆਨਵਾਨ ਹੋ ਕੇ ਵੀ ਡਰਨਾ ਚਾਹੀਦਾ, ਇਸ ਕਰਕੇ ਭਗਤ ਜੀ ਉਹ ਕਹਿੰਦੇ ਹਨ
ਮਨ ਮਾਨਕ ਰਤਨਾ ਮਹਿ ਗੁਹੈ,
ਮਨ ਨੂੰ ਮਾਨਕ ਵਰਗਾ ਸ਼ੁੱਧ ਵੀ ਬਣਾ ਲਵੇ ਫਿਰ ਵੀ ਰਤਨਾ ਦੀ ਨਹੀਂ, ਵਿਰਾਗ ਆਦਿਕ ਜੋ ਅੱਠ ਪ੍ਰਕਾਰ ਦਾ ਵਿਰਾਗ ਹੈ ਉਹਨਾਂ ਦੀ ਗੁਹਾ ਗੁੰਦਣਾ ਕਰੇ।
ਮਸਤਕ ਪਦਮ ਦੁਆਲੈ ਮਣੀ,
ਮਸਤਕ ਸਿਰੋਮਣੀ ਕਵਲ ਹੈ ਸਾਧ ਸੰਗਤ, ਇਹਦੇ ਦੁਆਲੇ ਕਰਨਾ ਮੈਤਰੀ ਮੋਤਾ ਵੇਖਿਆ, ਇਹ ਸੋਹਣੀਆਂ ਗੁਣ ਮਣੀਆਂ ਚਮਕਦੀਆਂ ਹਨ, ਇਹ ਸਿਰੋਮਣੀ ਕਵਲ ਹੈ ਜੋ ਸਾਧ ਸੰਗਤ ਹੈ।
ਮਾਹੇ ਨਿਰੰਜਨ ਤੇਰ ਭਗਤ,
ਸਾਧ ਸੰਗਤ ਦੇ ਵਿੱਚ ਨਿਰੰਜਨ ਜੋ ਸ਼ੁੱਧ ਸਰੂਪ ਪਰਮੇਸ਼ਰ ਹੈ, ਤਿੰਨਾਂ ਭਾਵਨਾ ਦਾ ਮਾਲਕ ਹੈ, ਉਹ ਸੰਗਤ ਵਿੱਚ ਨਿਵਾਸ ਕਰਦਾ ਸੁਖਿਆਤ ਹੋ ਕੇ।
ਪੰਜ ਸ਼ਬਦ ਨਿਰਮਾਇਲ ਬਾਜੇ,
ਉੱਥੇ ਸਰੰਗਾ ਜੋੜੀ ਢੋਲਕੀ ਆਦਿਕ ਜੋੜੀ ਆਦਿਕ ਰਵਾਜ ਆਦਿਕ ਸਤਾਰ ਆਦਿਕ ਇਹ ਪੰਜ ਸ਼ਬਦ ਨਿਰਮਾਇਲ ਉੱਜਲ ਮਾਰੇ ਦੇ ਜਸਦੇ ਸਹਿਤ ਸੰਗਤ ਵੀ ਵੱਜਦੇ ਹਨ। ਇਸੇ ਪ੍ਰਕਾਰ ਪੰਜ ਜੋ ਚੇਤਨ ਹੈ, ਸ਼ਬਦ ਬ੍ਰਹਮ ਨਿਰਮਾਇਲ ਉੱਜਲ, ਉਹਦਾ ਉਚਾਰਨ ਹੁੰਦਾ ਹੈ।
ਢੁਲਕੇ ਚਵਰ ਸੰਖ ਕਨ ਗਾਜੇ,
ਉੱਥੇ ਚਵਰ ਜਸ ਰੂਪੀ ਢੁਲਦੀ ਹੈ, ਸੰਖ ਕੀਰਤਨ ਰੂਪ ਹੁੰਦਾ ਹੈ, ਕਰ ਬਦਲ ਵੀ ਨਹੀਂ ਆਈ ਪਰਮੇਸ਼ਰ ਦਾ ਜੋ ਗਿਆਨ ਦਾ ਆਨੰਦ ਹੈ, ਇਹ ਬਦਲ ਵੀ ਨੇ ਇੱਕ ਰਸ ਗੱਜ ਪੈ ਰਹੀ ਹੈ, ਪ੍ਰਗਟ ਹੋ ਰਿਹਾ ਹੈ।
ਦਲ ਮਲ ਦੈਤ ਗੁਰਮੁਖ ਗਿਆ,
ਇਹਨਾਂ ਨੇ ਇਹ ਸੰਤ ਜਨੋ ਇਹ ਦਲ ਕਾਮ ਕਰੋ ਦਾਦਕਾ ਜਿਹਨੂੰ ਮਲ ਦਿੱਤਾ, ਇਹ ਦੈਂਤ ਹੋ ਜਾਣਾ ਆਖਰੀ ਸੰਪਦਾ, ਇਹਨਾਂ ਨੂੰ ਜਿਹਨਾਂ ਨੇ ਮਲ ਦਿੱਤਾ ਹੈ ਉਹਨਾਂ ਗੁਰਮੁਖਾਂ ਨੂੰ ਸਾਧ ਸੰਗਤ ਵਿੱਚੋਂ ਵਾਹਿਗੁਰੂ ਦਾ ਗਿਆਨ ਹੋਇਆ ਹੈ।
ਬੇਣੀ ਜਾਚਾ ਤੇਰਾ ਬੇਣੀ
ਭਗਤ ਜੀ ਕਹਿੰਦੇ ਮਾਰਾ ਮੈਂ ਰਿਧੀਆਂ ਸਿੱਧੀਆਂ ਚ ਨਹੀਂ ਫਸਦਾ, ਮੈਂ ਤਾਂ ਤੇਰਾ ਨਾਮ ਹੀ ਮੰਗਦਾ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ ਅੰਮ੍ਰਿਤ ਪ੍ਰਚਾਰ ਪਰਸੋਂ ਨੂੰ ਹੋਣਾ ਹੈ, ਜਿਹਨਾਂ ਭਾਗਾਂ ਵਾਲਿਆਂ ਗੁਰੂ ਕੇ ਜਹਾਜ਼ ਤੇ ਚੜ੍ਹ ਕੇ ਆਪਣੀ ਮੁਕਤ ਨੂੰ ਪਾਉਣਾ ਹੈ, ਉਹ ਗੁਰੂ ਕਾ ਖੰਡੇ ਦਾ ਅੰਮ੍ਰਿਤ ਛੱਕ ਕੇ ਰਹਿਤ ਰੱਖੋ, ਫਿਰ ਜਨਮਾਂ ਚ ਨਹੀਂ ਆਉਂਗੇ, ਕੁਲਾਂ ਦਾ ਵੀ ਉਧਾਰ ਕਰ ਲਵਾਂਗੇ। ਇਹ ਭਗਤ ਬੇਣੀ ਜੀ ਦਾ ਸ਼ਬਦ ਇੱਥੇ ਰਾਮਕਲੀ ਰਾਗਣੀ ਸੰਪੂਰਨ ਕੀਤੀ ਮਹਾਰਾਜ ਜੀ ਨੇ।
ਦਲ ਮਲ ਦੈ ਤੋ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ,
ਵਾਹਿਗੁਰੂ ਦਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਵਾਹਿਗੁਰੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।